ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ।
ਦੇਖੋ ਸਾਹਿਬ ਸੰਗਤ ਜੀ, ਪੰਛੀ ਵੀ ਬੜੇ ਸੋਹਣੇ ਹੈ, ਬਿਰਖ ਵੀ ਬੜਾ ਸੋਹਣਾ ਹੈ।
ਸੱਚ ਚੁਗੈ ਗੁਰ ਭਾ,
ਪੰਛੀ ਜੀਵ ਆਤਮਾ ਬਿਲ ਨਖੇਦ ਰੂਪੀ ਕਰਮ ਖੰਭਾਂ ਨੂੰ ਛੱਡ ਕੇ ਵਿਰਾਗ ਵੇਕ ਰੂਪੀ ਖੰਭਾਂ ਨੂੰ ਧਾਰਨ ਵਾਲੇ ਜਿਹੜੇ ਹਨ, ਤੇ ਸੰਗਤ ਰੂਪੀ ਬਿਰਖ ਵੀ ਸੋਭਨੀਕ ਹੈ ਅਤੇ ਸੰਸਾਰ ਵੀ ਬਿਰਖ ਸੋਭਨੀਕ ਹੈ। ਪਰ ਪੰਖੀ ਜੋ ਵਿਵੇਕੀ ਪੁਰਖ ਹੈ, ਵਿਰਾਗ ਵੇਕ ਰੂਪੀ ਖੰਭਾਂ ਵਾਲਾ, ਉਹ ਸੋਭਨੀਕ ਹੈ ਅਤੇ ਗੁਰੂ ਸਾਹਿਬ ਬਿਰਖ ਦੀ ਨਿਆਈ ਕਲਪਤਰ ਬਿਰਖ ਨਹੀਂ ਸੁਹਾਵੜੇ ਹਨ, ਅੰਮ੍ਰਿਤ ਫਲ ਲੱਗਾ ਹੈ ਜਿਨ੍ਹਾਂ ਨੂੰ।
ਸੱਚ ਚੁਗੈ ਗੁਰ ਭਾ,
ਜਿਹੜੇ ਗੁਰੂ ਸਾਹਿਬ ਤੋਂ ਸੱਚੇ ਨਾਮ ਦਾ ਚੋਗਾ ਚੁਗਦੇ ਹੈ, ਉਹ ਗੁਰੂ ਸਾਹਿਬ ਨੂੰ ਭਾ ਜਾਂਦੇ ਹੈ, ਉਹ ਅੰਦਰ ਗੁਰੂ ਸਾਹਿਬ ਦਾ ਪ੍ਰੇਮ ਪੈਦਾ ਹੋ ਜਾਂਦਾ, ਗੁਰੂ ਸਾਹਿਬ ਨੂੰ ਅੰਦਰ ਭਾ ਪ੍ਰਕਾਸ਼ ਕਰ ਦਿੰਦੇ ਹੈ ਵਾਹਿਗੁਰੂ ਦੇ ਸਰੂਪ ਦਾ।
ਹਰ ਰਸ ਪੀਵੈ ਸਹਿਜ ਰਹੇ,
ਜਿਵੇਂ ਨਲੇਰ ਦੀ ਗਿਰੀ ਵਿੱਚ ਸਾਧ ਸੰਗਤ ਜੀ ਵਿੱਚੋਂ ਰਸ ਵੀ ਪੀਦਾ, ਇਵੇਂ ਹਰੀ ਦੇ ਆਤਮ ਰਸ ਨੂੰ ਪੀਂਦੇ ਹੈ, ਸਹਿਜ ਸ਼ਾਂਤੀ ਵਿੱਚ ਰਹਿੰਦੇ ਹਨ ਗੁਰਮੁਖ।
ਉਡੈ ਨਾ ਆਵੇ ਜਾ,
ਉਹ ਫੇਰ ਸਾਧ ਸੰਗਤ ਜੀ ਉਡਾਰੀ ਮਾਰ ਕੇ ਕਿਸੇ ਲੋਕ ਨੂੰ ਆਉਂਦੇ ਜਾਂਦੇ ਨਹੀਂ, ਮੁਕਤ ਹੋ ਜਾਂਦੇ ਹਨ। ਉਹਨਾਂ ਦਾ ਮਨ ਵਾਸ਼ਨਾ ਕਰਕੇ ਕਿਸੇ ਦੇਸ਼ ਦਾ ਸਾਬ ਤਾਵ ਕਰਨ ਵਾਸਤੇ ਜਾਂ ਬਰਮ ਲੋਕ ਚ ਜਾਂ ਜਮ ਲੋਕ ਜਾਂ ਸਵਰਗ ਵਿੱਚ ਉਡਾਰੀ ਮਾਰ ਕੇ ਨਹੀਂ ਜਾਂਦਾ, ਤੇ ਜੀਵ ਆਉਂਦਾ ਜਾਂਦਾ ਨਹੀਂ, ਮੁਕਤ ਹੋ ਜਾਂਦਾ, ਵਾਸ਼ਨਾ ਕਰਕੇ ਉੱਡਦੇ ਨਹੀਂ ਇਸ ਦੇਹ ਵਿੱਚੋਂ, ਤੇ ਨਾ ਆਉਂਦੇ ਜਾਂਦੇ ਜੁਨਾ ਚ ਮੁਕਤ ਹੋ ਜਾਂਦੇ ਹੈ। ਮਨ ਉਡਾਰੀਆਂ ਨਹੀਂ ਮਾਰਦਾ ਸੰਕਲਪਾਂ ਵਿਕਲਪਾਂ ਦੇ ਖੰਭਾਂ ਦਾ, ਇਹ ਆਉਂਦੇ ਜਾਂਦੇ ਜਮਾ ਮਰਨਾ ਚ ਨਹੀਂ ਆਉਂਦੇ ਹਨ।
ਨਿਜ ਘਰ ਵਾਸਾ ਪਾ,
ਉਹਨਾਂ ਨੂੰ ਸਰੂਪ ਰੂਪੀ ਘਰ ਚ ਉਹਨਾਂ ਨੂੰ ਵਾਸਾ ਟਿਕਾ ਪਾ ਲਿਆ ਹੈ।
ਹਰ ਹਰ ਨਾਮ ਸਮਾ,
ਜਿਹਨਾਂ ਦਾ ਮਨ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਤੇਰੇ ਨਾਮ ਵਿੱਚ ਚਿੱਤ ਸਮਾ ਗਿਆ, ਮਿਲ ਗਿਆ ਹੈ।
ਮਨ ਰੇ ਗੁਰ ਕੀ ਕਾਰ ਕਮਾ,
ਮਨ ਨੂੰ ਸਿੱਖਿਆ ਦੇਈਏ, ਇਹ ਮਨ ਸਤਿਗੁਰੂ ਸਾਹਿਬ ਦੀ ਦੱਸੀ ਹੋਈ ਭਾਵ ਭਗਤੀ ਰੂਪ ਟਹਿਲ ਕਮਕਾਰ ਕਮਾਉਣਾ ਕਰ।
ਗੁਰ ਕੈ ਭਾਣੇ ਜੇ ਚੱਲੇ, ਜੇ
ਸਤਿਗੁਰਾਂ ਦੀ ਰਜਾਵ ਵਿੱਚ ਚੱਲੇਗਾ
ਤਾਂ ਆਨ ਦਿਨ ਰਾਜ ਹੈ ਹਰ
ਨਾਮ, ਤਾਂ ਰਾਜ ਨੇ ਮਹਾਰਾਜ ਦੇ ਨਾਮ ਚ ਤੇਰਾ ਚਿੱਤ ਰਾਜ ਆਏਗਾ ਮਹਾਰਾਜ ਦੇ ਨਾਮ ਵਿੱਚ ਲਿਵਲੀਨ ਹੋ ਜਾਏਗਾ, ਜਿਵੇਂ ਘਿਓ ਤੇ ਖੰਡ ਰੱਜ ਕੇ ਇੱਕ ਰੂਪ ਹੋ ਜਾਂਦੇ ਹੈ, ਇਸ ਪ੍ਰਕਾਰ ਮਹਾਰਾਜ ਨਾਮ ਚ ਰੱਜ ਕੇ ਭੇਦ ਹੋ ਜਾਏਗਾ।
ਰਹਾਉ ਪੰਛੀ ਬਿਰਖ ਸੁਹਾਵੜੇ,
ਸਾਧ ਸੰਗਤ ਜੀ ਪੰਛੀ ਜੀਵ ਆਤਮਾ ਵੀ ਉਹ ਤੇ ਬਿਰਖ ਉਹ ਮਹਾਂਪੁਰਖ ਵੀ ਉਹ ਸੋਭਨੀਕ ਹਨ ਤਤ ਵੇਤੇ। ਹੈ ਤਾਂ ਪੰਛੀ ਜੀਵ ਵੀ ਸੋਭਨੀਕ, ਬਿਰਖ ਭਾਈ ਸਰੀਰ ਵੀ ਸੋਭਨੀਕ ਹਨ, ਬਿਰਖ ਦੀ ਨਿਆਈ ਜਿਹੜੇ ਉਪਦੇਸ਼ ਤੇ ਉਹ ਵੀ ਸੋਭਨੀਕ ਹਨ, ਪਰ ਭਾਈ ਬਿਰਖ ਸੰਸਾਰ ਦੇ ਵਿੱਚ ਸੁਹਾਵੜੇ ਪੰਖੀ ਆਪਣੇ ਆਪ ਨੂੰ ਮਨੁੱਖਾਂ ਦੇ ਪਾ ਕੇ ਆਏ ਹੈ, ਉੱਡ ਉੱਡ ਕੇ ਪਰ ਦਸੋ ਦਸਾਂ ਦੇ ਪਦਾਰਥਾਂ ਵੱਲ, ਕੋਈ ਬਰਮ ਲੋਕ ਦੀ ਇੱਛਾ ਕਰਦਾ ਹੈ, ਕੋਈ ਸਵਰਗ ਦੀ ਇੱਛਾ ਕਰਦਾ ਹੈ, ਕੋਈ ਮਾਤ ਲੋਕ ਦੇ ਭੋਗਾਂ ਦੀ ਇੱਛਾ ਕਰਦਾ, ਇਉਂ ਚਾਰ ਸਪੇਰੇ ਕੋਈ ਉੱਤਰ ਕੋਈ ਦੱਖਣ ਕੋਈ ਪੂਰਵ ਪੱਛਮ ਦਿਸ਼ਾ ਜੂਨਾਂ ਵਿੱਚ ਜਾਂਦੇ ਹਨ ਚਾਰ ਖਾਣੀਆਂ ਦੇ।
ਦੁੱਖ ਘਣੇ
ਜਿੰਨਾ ਵਾਸ਼ਨਾ ਕਰਕੇ ਉਡਾਰੀਆਂ ਮਾਰਦੇ ਹੈ, ਉਹਨੇ ਜੰਮਣ ਮਰਨ ਦੇ ਘਣੇ ਬਹੁਤੇ ਦੁੱਖ ਚ ਪਏ ਰਹਿੰਦੇ ਹਨ।
ਨਿਤ ਦੱਜ ਹੈ ਤੈ ਬਿਲ ਲਾ,
ਨਿਤਾ ਪਤੀ ਕ੍ਰਿਸ਼ਨਾ ਦੀ ਅੱਗੇ ਸੜਦੇ ਰਹਿੰਦੇ ਹੈ, ਨਰਕ ਚ ਸੜਦੇ ਰਹਿੰਦੇ ਹੈ, ਗਰਭ ਚ ਸੜਦੇ ਰਹਿੰਦੇ ਹੈ, ਕ੍ਰੋਧ ਸੜਦੇ ਰਹਿੰਦੇ ਹੈ, ਈਰਖਾ ਸੜਦੇ ਰਹਿੰਦੇ ਹੈ ਤੇ ਬਰਲਾਪ ਕਰਦੇ ਹੈ।
ਬਿਨ ਗੁਰ ਮਹਿਲ ਨਾ ਜਾ ਪਈ,
ਸਤਿਗੁਰੂ ਸਾਹਿਬ ਤੋਂ ਬਗੈਰ ਮਹੱਲ, ਸਰੂਪ ਰੂਪੀ ਸੱਚਖੰਡ ਰੂਪੀ ਮਹਿਲ, ਤੁਰਿਆਪਦ ਰੂਪੀ ਮਹਿਲ ਮਹਾਰਾਜ ਦਾ ਨਹੀਂ ਜਾਣਿਆ ਜਾ ਸਕਦਾ, ਯਤਨ ਭਾਵੇਂ ਸਾਰੇ ਕਰਦੇ
ਨਾ ਅੰਮ੍ਰਿਤ ਫਲ ਪਾ,
ਨਾ ਅਮਰ ਫਲ ਮੁਕਤੀ ਉਹਨਾਂ ਨੂੰ ਪ੍ਰਾਪਤ ਹੋ ਸਕਦਾ, ਅੰਮ੍ਰਿਤ ਫਲ ਬ੍ਰਹਮਾਨੰਦ, ਅੰਮ੍ਰਿਤ ਫਲ ਨਾਮ ਦਾ ਰਸ ਨਹੀਂ ਉਹ ਪਾ ਸਕਦੇ।
ਗੁਰਮੁਖ ਬ੍ਰਹਮ ਹਰਿਆਵਲਾ,
ਗੁਰਮੁਖਾਂ ਦੇ ਤਾਂ ਹੀ ਗੁਰੂ ਸਾਹਿਬ ਜੀ ਬ੍ਰਹਮ ਸਰੂਪ ਹਰਿਆਵਲੇ ਬਿਰਸ਼ ਮਿਲੇ ਹਨ, ਜੋ ਨਿਤਾ ਪ੍ਰਤੀ ਹਰੇ ਰਹਿੰਦੇ ਹਨ ਮਹਾਰਾਜ ਸਾਹਿਬ, ਹਰੇ ਭਰੇ ਸਿੱਖਾਂ ਨੂੰ ਕਰਦੇ ਰਹਿੰਦੇ ਹਨ, ਸ਼ੁਭ ਗੁਣਾਂ ਦੀ ਹਰਿਆਵਲਤਾ ਹੈ ਜਿਹਨਾਂ ਸਤਿਗੁਰਾਂ ਵਿੱਚ,
ਸੱਚ ਹੈ
ਭਾਵ ਭਗਤੀ ਦੀ ਹਰਿਆਵਲਤਾ ਸਹਿਤ ਹੈ ਜੀ,
ਸੱਚ ਹੈ ਸਹਿਜ ਸੁਭਾ,
ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ ਮਹਾਰਾਜ, ਸ਼ਾਂਤੀ ਦੇ ਦੇਣ ਵਾਲੇ ਹੈ, ਸੋ ਭਾਵ ਪ੍ਰੇਮ ਦੇ ਦੇਣ ਵਾਲੇ ਹਨ, ਸੁਭਾਵਕ ਹੀ ਸਹਿਜੇ ਸ਼ਾਂਤ ਸਰੂਪ ਹਨ ਮਹਾਰਾਜ ਸਾਹਿਬ। ਸੱਚ ਹੈ ਜਿਹੜੇ ਸੱਚੇ ਨਾਮ ਨੂੰ ਜਪਦੇ ਹੈ ਉਹਨਾਂ ਦਾ ਮਨ ਸਹਿਜੇ ਸੋ ਭਾਵ ਪ੍ਰਕਾਸ਼ ਵਾਲਾ ਹੋ ਜਾਂਦਾ ਮਹਾਰਾਜ ਦੇ ਵਾਲਾ।
ਸਾਖਾ ਤੀਨ ਨਿਵਾਰੀਆ,
ਬ੍ਰਹਮ ਰੂਪ ਗੁਰੂ ਸਾਹਿਬ ਜੀ ਬ੍ਰਹਮ ਰੂਪ ਬਿਰਖ ਹਰਿਆਵਲੇ ਹਨ, ਜਾਂ ਬ੍ਰਹਮ ਵੀ ਹਰਿਆਵਲਾ ਬਿਰਖ ਚੇਤਨ ਪੁਰਾ ਹਰਿਆਵਲਾ ਹੈ, ਉਹਦੇ ਚ ਹਰ ਵਕਤ ਚੇਤਨਤਾ ਹੈ, ਉਹਦੇ ਅੰਦਰ ਇਹ ਹਰਿਆਵਲਤਾ ਹੈ, ਗੁਰਮੁਖਾਂ ਨੇ ਜਾਣਿਆ ਹੈ।
ਸਾਚਾ ਸਹਿਜ ਸੁਭਾ, ਸਾਚਾ ਸਹਿਜ ਸੁਭਾ,
ਸੱਚੇ ਨਾਮ ਨੂੰ ਜਪਦੇ ਹੈ, ਸਹਿਜੇ ਉਹਦੇ ਭਾਵ ਪ੍ਰਕਾਸ਼ ਨੂੰ ਪਾਉਂਦੇ ਹਨ।
ਸਾਖਾ ਤੀਨ ਨਿਵਾਰੀਆ,
ਉਹਨਾਂ ਤਿੰਨਾਂ ਸਾਖਾਂ ਨੂੰ ਰਾਜਸੀ ਤਾਮਸੀ ਸੰਤ ਕੀ ਸਵਾਲ ਛੱਡ ਦਿੱਤੇ ਹੈ, ਨਾ ਰਜੋ ਗੁਣ ਚ ਪੈਂਦੇ, ਨਾ ਸਤੋ ਗੁਣ ਚ, ਨਾ ਤਮੋ ਗੁਣ ਚ। ਸਾਖਾ ਤਿੰਨ ਕਰਮ ਉਪਾਸ਼ਨਾ ਗਿਆਨ ਤਿੰਨੇ ਛੱਡ ਕੇ ਨਾਮ ਚ ਲਿਵ ਲਾ ਲਈ ਹੈ। ਸਾਖਾ ਤੀਨ ਨਿਵਾਰੀਆ, ਤਿੰਨ ਸਾਖਾ ਜਾਗਰ ਸੁਪਨ ਸੁਖੋਵਤ ਅਵਸਥਾ ਇਹ ਵੀ ਮੇੜਤੀਆਂ, ਬਾਲ ਜਵਾਨੀ ਬਿਰਧ ਪੁਣਾ ਦੀ ਹੰਗਤਾ ਵੀ ਛੱਡ ਦਿੱਤੀ,
ਏਕ ਸਭ
ਤੋਂ ਮਧਮ ਕਨਿਸ਼ਟ ਪੁਣਾ ਵੀ ਛੱਡ ਦਿੱਤਾ ਹੈ, ਦੇਵਤਾ ਦੈਨ ਮਨੁੱਖ ਪੁਣਾ ਵੀ ਛੱਡ ਦਿੱਤਾ ਹੈ। ਤੀਨ ਵਾਸ਼ਨਾ ਜਿਹੜੀਆਂ ਸੁਤਬਿਤ ਲੋਕ ਈਖਣਾ ਤੀਨੀ, ਇਹ ਸਾਖਾਂ ਮੇਟ ਲਈਆਂ ਉਹਨਾਂ ਨੇ।
ਏਕ ਸ਼ਬਦ ਲਿਵ ਲਾ,
ਇੱਕ ਸ਼ਬਦ ਬ੍ਰਹਮ ਵਿੱਚ ਉਹਨਾਂ ਲਿਵ ਲਗਾਈ ਹੋਈ ਅੱਠੇ ਪਹਿਰ।
ਅੰਮ੍ਰਿਤ ਫਲ ਹਰ ਏਕ ਹੈ,
ਇੱਕ ਭਾਈ ਅਮਰ ਫਲ ਦਾ, ਇੱਕ ਵਾਹਿਗੁਰੂ ਹੀ ਹੈ ਨਾ, ਅੰਮ੍ਰਿਤ ਫਲ ਦੇ ਦੇਣ ਵਾਲੇ ਇੱਕ ਗੁਰੂ ਸਾਹਿਬ ਜੀ ਹਨ, ਹਰੀ ਦਾ ਇੱਕ
ਆਪੇ ਦੇਖਵਾ,
ਜਿਹਨਾਂ ਨੂੰ ਆਪ ਸਤਿਗੁਰੂ ਜੀ ਖਵਾ ਦਿੰਦੇ ਹੈ, ਉਹ ਤਤ ਵੇਤੇ ਖਾਂਦੇ ਹਨ ਅੰਮ੍ਰਿਤ ਫਲ ਨੂੰ।
ਮਨਮੁਖ ਉਬੇ ਸੁੱਕ ਗਏ,
ਜਿਹੜੇ ਮਨਮੁਖ ਹੈ ਤਾਂ ਕੜਸੋਕੜ ਬਿਰਸ਼ ਹੈ ਭਾਈ, ਸਰੀਰ ਭਾਵੇਂ ਮਨਮੁਖਾਂ ਦੇ ਵੀ ਮਨੁੱਖਾਂ ਦੇ ਨੂੰ ਪਾ ਕੇ ਹੋਏ ਹੈ, ਪਰ ਜਿਵੇਂ ਕੜਸੋਕੜ ਬਿਰਸ਼ ਹੁੰਦਾ ਉਹਦੀਆਂ ਜੜਾਂ ਸੁੱਕ ਜਾਂਦੀਆਂ, ਉੱਤੋਂ ਡਾਹਣੀਆਂ ਵੀ ਸੁੱਕ ਜਾਂਦੀਆਂ ਹਨ, ਇਸੇ ਕੜਸੋਕੜ ਬਿਰਸ਼ ਜਿਹੜਾ ਹੁੰਦਾ ਹੈ।
ਨਾ ਫਲ ਤਿੰਨਾ ਛਾ,
ਕੜਸੋਕੜ ਬਿਰਸ਼ ਨਾ ਫਲ ਲੱਗਦੇ ਹੈ ਤੇ ਨਾ ਉਹਨਾਂ ਨੂੰ ਛਾਂ ਹੁੰਦੀ ਹੈ ਉਹਨਾਂ ਦੀ,
ਕਿੰਨਾ ਪਾਸ ਨਾ ਬੈਸੀ ਹੈ
ਉਹਨਾਂ ਦੇ ਪਾਸ, ਕਰਮ ਕਾਂਡ ਹੀ ਨਹੀਂ ਬਹਿੰਦੇ ਬਿਰਸ਼ਾਂ ਦੇ,
ਉਹਨਾਂ ਘਰ ਨਾ ਗਿਰਾ,
ਉਹਨਾਂ ਨੂੰ ਚੰਗਾ ਘਰ ਬਣਾਉਣਾ ਹੋਵੇ, ਧਰਮਸ਼ਾਲਾ ਬਣਾਉਣੀ ਹੋਵੇ, ਉਹਦੇ ਚ ਨਹੀਂ ਲਿਆਉਂਦੇ, ਗ੍ਰਾਮ ਪਿੰਡ ਦਾ ਕੋਈ ਸਾਂਝਾ ਥਾਂ ਬਣਾਉਣਾ ਉਹਦੇ ਚ ਵੀ ਨਹੀਂ ਲਿਆਉਂਦੇ, ਵੀ ਕੜਸੋਕੜ ਬਿਰਸ਼ ਨਹੀਂ ਪਾਉਣਾ, ਇਹ ਸੁੱਕਿਆ ਹੋਇਆ ਹੈ, ਕਿਸੇ ਅਕਿਰਤ ਕਰਨ ਦੀ ਹੱਡੀ ਕਿਤੇ ਕਿਸੇ ਜਾਨਵਰ ਨੂੰ ਲਿਆ ਕੇ ਰੱਖਤੀ ਤਾਂ ਸੁੱਕ ਗਿਆ, ਕਿਉਂ ਜਾਣ ਕੇ ਉਹਨਾਂ ਨੂੰ ਘਰ ਵਿੱਚ ਲਿਆ ਕੇ ਨਹੀਂ ਪਾਉਂਦੇ ਸਤੀਰ, ਨਾ ਗ੍ਰਾਮ ਪਿੰਡ ਦੇ ਸਾਂਝੇ ਥਾਂ ਵਿੱਚ ਵਰਤਦੇ ਹੈ, ਉਹਨਾਂ ਦਾ ਫਿਰ ਕੀ ਹਾਲ ਹੁੰਦਾ ਹੈ।
ਕੱਟੀ ਤੈ ਨਿਤ ਜਾਲੀ ਹੈ,
ਚੂੜੇ ਚਮਿਆਰ ਗਰੀਬ ਲੋਕ ਉਹਨੂੰ ਕੱਢਦੇ ਰਹਿੰਦੇ ਹੈ ਤੇ ਅੱਗ ਚ ਪਾ ਕੇ ਸਾੜਦੇ ਰਹਿੰਦੇ ਹਨ,
ਉਹਨਾਂ ਸ਼ਬਦ ਨਾ ਨਾ,
ਉਹਨਾਂ ਦੀ ਹਾਲਤ ਹੈ ਜਿਹਨਾਂ ਨੇ ਸ਼ਬਦ ਨੀ ਗੁਰੂ ਸਾਹਿਬ ਦਾ ਲਿਆ, ਤਾਂ ਨਾ ਨਾਮ ਜਪਦੇ ਹਨ। ਇਸ ਪ੍ਰਕਾਰ ਦੇ ਕੜਸੋਕੜ ਬਿਰਸ਼ ਵੀ ਆਈ ਹਨ, ਫੇਰ ਪੜੋ।
ਮਨਮੁਖ ਉਬੇ ਸੁੱਕ ਗਏ,
ਮਨਮੁਖ ਜਿਹੜੇ ਕੜਸੋਕੜ ਬਿਰਸ਼ ਵੀ ਨੀ ਆਈ ਹਨ, ਉਬੇ ਖੜੇ ਸਰਦਾ ਰੂਪੀ ਜੜ ਜਿਹਨਾਂ ਦੀ ਸੁੱਕ ਗਈ ਹੈ, ਸਰਦਾ ਹੈ ਹੀ ਨੀ ਦਿਲ ਵਿੱਚ, ਆਉਂਦੀ ਨੀ ਮਾਰਾ ਤੇ ਭਰੋਸਾ ਹੀ ਨੀ ਆਉਂਦਾ, ਇਉਂ ਖੜਸੋਕੜ ਬਿਰਸ਼ ਦੀ ਨੀ ਆਈ ਹਨ ਉਹ।
ਨਾ ਫਲ ਤਿੰਨਾ ਛਾ,
ਨਾ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੁੰਦਾ, ਨਾ ਉਹਨਾਂ ਕੋਲੋਂ ਸ਼ਾਂਤੀ ਰੂਪ ਛਾਂ ਆਉਂਦੀ ਹੈ,
ਕਿੰਨਾ ਪਾਸ ਨਾ ਬੈਸੀ,
ਉਹਨਾਂ ਦੇ ਪਾਸ ਕੁਸੰਗੀਆਂ ਦੇ ਕੋਲ ਨੀ ਬੈਠਣਾ ਚਾਹੀਦਾ,
ਉਹਨਾਂ ਘਰ ਨਾ ਗਿਰਾ,
ਨਾ ਉਹਨਾਂ ਨੂੰ ਘਰ ਸਰੂਪ ਦੀ ਪ੍ਰਾਪਤੀ ਹੋਈ ਹੈ, ਨਾ ਉਹਨਾਂ ਨੂੰ ਗ੍ਰਾਮ ਸਤਸੰਗਤ ਦੀ ਪ੍ਰਾਪਤੀ ਹੋਈ ਹੈ, ਉਹ ਤਾਂ ਖਾਲੀ ਤੁਰੇ ਫਿਰਦੇ ਹਨ।
ਕੱਟੀਏ ਤੈ ਨਿਤ ਜਾਲੀ ਹੈ,
ਉਹਨਾਂ ਨੂੰ ਮਾਤਾ ਦੇ ਗਰਭ ਵਿੱਚ ਸਾੜਿਆ ਜਾਂਦਾ ਹੈ ਤੇ ਜੂਨਾਂ ਚੋਂ ਕੱਟਿਆ ਜਾਂਦਾ ਹੈ, ਜੰਮ ਪਕੜ ਕੇ ਲੈ ਜਾਂਦੇ ਹੈ,
ਉਹ ਨਾ ਸ਼ਬਦ ਨਾ ਨਾ,
ਉਹ ਨਾ ਤਾਂ ਗੁਰੂ ਸਾਹਿਬ ਦੇ ਸ਼ਬਦ ਨੂੰ ਜਾਣਦੇ ਹੈ, ਨਾ ਨਾਮ ਜਪਦੇ ਹੈ, ਨਾ ਬ੍ਰਹਮ ਨੂੰ ਜਾਣਿਆ, ਨਾ ਉਹਦੇ ਨਾਮ ਨੂੰ ਜਪਿਆ ਉਹਨਾਂ ਨੇ, ਇਹ ਹਾਲਤ ਤਾਂ ਉਹਨਾਂ ਦੀ ਹੋ ਰਹੀ ਹੈ।
ਹੁਕਮੇ ਕਰਮ ਕਮਾਵਣੇ,
ਭਾਈ ਜਿਹੜੇ ਗੁਰਮੁਖ ਹਨ ਉਹ ਜਾਣਦੇ ਹਨ, ਹੁਕਮ ਵਿੱਚ ਜੀਵ ਕਰਮਾਂ ਨੂੰ ਕਮਾਉਂਦੇ ਹਨ,
ਪੈ ਕਿਰਤ ਫੇਰਾ,
ਉਹਨਾਂ ਦੀ ਕਰਨੀ ਇਹੀ ਜੀ ਪਈ ਹੋਈ ਹੈ, ਉਹ ਜੂਨਾਂ ਚ ਫਿਰਦੇ ਰਹਿਣ, ਕਰਨੀ ਇਹੀ ਜੀ ਕੀਤੀ ਭੈੜੀ ਕਿ ਉਹ ਮੁਕਤ ਨਹੀਂ ਹੋ ਸਕਦੇ, ਵਾਰ ਵਾਰ ਫੇਰਿਆਂ ਚ ਫਿਰਦੇ ਰਹਿੰਦੇ ਹਨ।
ਹੁਕਮੇ ਦਰਸ਼ਨ ਦੇਖਣਾ,
ਜਿਹੜੇ ਹੁਕਮ ਨੂੰ ਮੰਨਦੇ ਆ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਵੇਖਣਾ ਕਰਦੇ ਹਨ,
ਜਹ ਭੇਜਹ ਤਹ ਜਾ,
ਗੁਰੂ ਸਾਹਿਬ ਦੇ ਬਚਨ ਮੰਨ ਕੇ ਵਾਹਿਗੁਰੂ ਦੇ ਦਰਸ਼ਨਾਂ ਨੂੰ ਵੇਖਣਾ ਕਰਦੇ ਹੈ, ਫਿਰ ਮਹਾਰਾਜ ਜਿੱਥੇ ਭੇਜਣ ਖੁਸ਼ ਹੋ ਕੇ ਜਾਂਦੇ ਹੈ, ਜੇ ਇਸ ਲੋਕ ਚ ਰੱਖਣਾ ਜੈ ਮਸਾਲੇ ਤਾਂ ਬੈਸਾਂ ਸਵਾਮੀ, ਜੈ ਭੇਜੇ ਤਾਂ ਜਾਵਾਂ, ਆਗਿਆ ਨਾਲ ਜੇ ਹੁਕਮ ਹੁੰਦਾ ਹੈ ਤਾਂ ਦੁਨੀਆਂ ਦੇ ਉਧਾਰਨ ਵਾਸਤੇ ਜੀਵਨ ਵਾਲੇ ਹੋ ਕੇ ਆਉਂਦੇ ਹੈ, ਲੱਖਾਂ ਦਾ ਭਲਾ ਕਰਕੇ ਫਿਰ ਬਕੁੰਠ ਜਾ ਵਸਦੇ ਹੈ, ਕਿਉਂ ਜਿੱਥੇ ਮਹਾਰਾਜ ਭੇਜਣ ਉੱਥੇ ਜਾਂਦੇ ਹੈ, ਜਿਸ ਆਪ ਦੇ ਸਰੂਪ ਵਿੱਚ ਭੇਜਦੇ ਹੈ ਉੱਥੇ ਉਹ ਜਾ ਕੇ ਸ਼ਲੀਨ ਹੋ ਜਾਂਦੇ ਵਾਹਿਗੁਰੂ ਦੇ ਸਰੂਪ ਚ।
ਹੁਕਮੇ ਹਰ ਹਰ ਮਨ ਵਸੈ,
ਹੁਕਮ ਭਾਣਾ ਮੰਨਣ ਨਾਲ ਹੀ ਭਾਈ ਹਰ ਹਰ ਪਰਮੇਸ਼ਰ ਦਾ ਨਾਮ ਮਨ ਚ ਵਸਦਾ ਹੈ,
ਹੁਕਮੇ ਸੱਚ ਸਮਾ,
ਸੱਚੇ ਪਾਤਸ਼ਾਹ ਦਾ ਹੁਕਮ ਭਾਣਾ ਮੰਨਣ ਕਰਕੇ ਸੱਚੇ ਸਰੂਪ ਚ ਸਮਾਵ ਮਿਲਣਾ ਹੁੰਦਾ ਹੈ,
ਹੁਕਮ ਨਾ ਜਾਣ ਹੈ ਬੱਪੜੇ,
ਜਿਹੜੇ ਬੱਪੜੇ ਐਸੇ ਵਿਚਾਰੇ ਤੁਛ ਜੀਵ ਹੈ, ਉਹ ਹੁਕਮ ਨੂੰ ਜਾਣਦੇ ਨੀ ਕਿ ਹੁਕਮ ਕੀ ਹੈ,
ਭੁੱਲੇ ਫਿਰ ਹੈ ਗਵਾ,
ਦੇਖੋ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ,
ਭੁੱਲੇ ਫਿਰ ਹੈ ਗਵਾ,
ਐਸੇ ਸਮਝਿਆ ਹੁਕਮ ਵੱਲੋਂ ਭੁੱਲੇ ਫਿਰਦੇ ਹੈ, ਉਹ ਇੱਕ ਓਂਕਾਰ ਦੇ ਹੁਕਮ ਨੂੰ ਸਮਝਦੇ ਨਹੀਂ ਹਨ।
ਮਨ ਹੱਠ ਕਰਮ ਕਮਾਵਦੇ,
ਮਹਾਰਾਜ ਦਾ ਹੁਕਮ ਨਹੀਂ ਮੰਨਦੇ, ਮੰਨਦੇ ਹੱਠ ਨਾਲ ਬੜੇ ਕਰਮ ਕਮਾਉਂਦੇ ਹੈ। ਕਦੇ ਜਲ ਧਾਰਾ ਕਰ ਲਈ, ਕਦੇ ਧੂਣੀਆਂ ਤਾ ਲੀਆਂ, ਹੰਕਾਰ ਵਿੱਚ ਫਿਰ ਜਦ ਸਦ ਗੁਆ ਕੇ ਖਰਾਬ ਹੁੰਦੇ ਫਿਰਦੇ ਹੈ।
ਅੰਤਰ ਸ਼ਾਂਤ ਨਾ ਆਵੇ,
ਅੰਦਰ ਉਹਨਾਂ ਦੇ ਮਨ ਜਲਦੇ ਰਹਿੰਦੇ ਹੈ, ਸ਼ਾਂਤੀ ਨਹੀਂ ਆਉਂਦੀ, ਬ੍ਰਹਮ ਬੇਤਿਆਂ ਦੀ ਨਹੀਂ ਆਈ,
ਨਾ ਸੱਚ ਲੱਗਾ ਪਿਆਰ,
ਨਾ ਸੱਚੇ ਨਾਮ ਚ ਉਹਨਾਂ ਦਾ ਪਿਆਰ ਲੱਗਦਾ ਹੈ।
ਗੁਰਮੁਖੀਆ ਮੋਹ ਸੋਹਣੇ,
ਜਿਹੜੀਆਂ ਗੁਰਮੁਖ ਸਖੀਆਂ ਹਨ ਉਹਨਾਂ ਦੇ ਚਿਹਰੇ ਸੋਹਣੇ ਹਨ। ਅੰਤਾ ਕਰਨ
ਗੁਰ ਕਾ ਹੇਤ ਪਿਆਰ,
ਜਿਹਨਾਂ ਨੇ ਗੁਰੂ ਸਾਹਿਬ ਜੀ ਨੂੰ ਪਿਆਰ ਦਾ ਹੇਤੂ ਕਾਰਨ ਸਮਝਿਆ ਕਿ ਗੁਰੂ ਸਾਹਿਬ ਜੀ ਵਾਹਿਗੁਰੂ ਦੇ ਪ੍ਰੇਮ ਦਾ ਕਾਰਨ ਹਨ, ਗੁਰਾਂ ਚ ਜਿਹਨਾਂ ਨੇ ਹਿੱਤ ਕੀਤਾ ਹੈ ਉਹਨਾਂ ਦਾ ਵਾਹਿਗੁਰੂ ਚ ਪਿਆਰ ਲੱਗਾ ਹੈ।
ਸੱਚੀ ਭਗਤੀ ਸੱਚ ਰੱਤੇ,
ਸੱਚੀ ਮਹਾਰਾਜ ਦੀ ਭਗਤੀ ਕਰਦੇ ਹੈ, ਸੱਚੇ ਨਾਮ ਵਿੱਚ ਮਨ ਕਰਕੇ ਵੀ ਰੰਗੇ ਰਹਿੰਦੇ ਹੈ।
ਦਰ ਸੱਚਾ ਸੱਚਿਆ,
ਸੱਚੀ ਦਰਗਾਹ ਵਿੱਚ ਵੀ ਉਹ ਸੱਚ ਦੀ ਪ੍ਰਾਪਤੀ ਵਾਲੇ ਹਨ।
ਆਏ ਸੇ ਪ੍ਰਵਾਨ ਹੈ,
ਉਹ ਭਾਈ ਜਨਮ ਧਾਰ ਕੇ ਆਏ ਹੋਏ ਪ੍ਰਵਾਨ ਸਫਲੇ ਹਨ ਸਾਧ ਸੰਗਤ ਜੀ।
ਸਭ ਕੁਲ ਕਾ ਕਰਹਿ ਉਧਾਰ,
ਉਧਾਰ ਮੁਕਤ ਹੋਣ ਚ ਕੀ ਮਹਾਂਪੁਰਖਾਂ ਦੇ ਸੰਸਾ, ਸਾਰੀਆਂ ਕੁਲਾਂ ਦਾ ਜੋ ਆਗਿਆਕਾਰ ਕੁਲਾਂ ਹਨ ਉਹਨਾਂ ਦਾ ਵੀ ਉਧਾਰ ਕਰ ਦਿੰਦੇ ਹਨ।
ਸਭ ਨਦਰੀ ਕਰਮ ਕਮਾਵਦੇ,
ਸਾਰੇ ਇਉਂ ਜਾਣਦੇ ਗੁਰਮੁਖ ਪਰਮੇਸ਼ਰ ਦੀ ਨਜ਼ਰ ਕੀ ਹੈ ਨਾ ਭਾਈ, ਜਿੰਨੇ ਜੀਵ ਕਰਮ ਕਮਾਉਂਦੇ ਹਨ।
ਨਦਰੀ ਬਾਹਰ ਨਾ ਕੋਈ,
ਇਉਂ ਗੁਰਮੁਖ ਕਿਸੇ ਦੇ ਨਫ਼ਰਤ ਨਹੀਂ ਕਰਦੇ, ਮਹਾਰਾਜ ਨਜ਼ਰ ਤੋਂ ਬਿਨਾਂ ਤਾਂ ਕੋਈ ਨਹੀਂ ਹੈ, ਸਭਨਾਂ ਨੂੰ ਨਿਗਾਹ ਚ ਹੀ ਰੱਖਦਾ ਪਰਮੇਸ਼ਰ।
ਜੈਸੀ ਨਜ਼ਰ ਕਰ ਦੇਖੈ ਸੱਚਾ,
ਉਹਨਾਂ ਦੀ ਕਰਨੀ ਅਨੁਸਾਰ ਨਜ਼ਰ ਹੁੰਦੀ ਹੈ, ਜਿਹੀ ਜੀ ਨਜ਼ਰ ਕਰਕੇ ਸੱਚਾ ਪਾਤਸ਼ਾਹ ਵੇਖਦਾ ਹੈ।
ਐਸਾ ਹੀ
ਕੋਈ ਫਲ, ਕੋਈ ਕਰਮ ਕਾਂਡੀ ਸਵਰਗ ਚ, ਕੋਈ ਮਾਤ ਲੋਕ ਵਿੱਚ, ਕੋਈ ਟੇਢੀਆਂ ਜੂਨਾਂ ਵਿੱਚ, ਕੋਈ ਬ੍ਰਹਮ ਲੋਕ ਵਿੱਚ, ਉਹੋ ਜਿਹੇ ਕੋਈ ਫਲ ਵਾਲੇ ਹੋ ਜਾਂਦੇ ਹਨ।
ਨਾਨਕ ਨਾਮ ਵਡਾਈਆ,
ਸਤਿਗੁਰੂ ਜੀ ਕਹਿੰਦੇ ਭਾਈ ਸਾਰੀਆਂ ਵਡਿਆਈਆਂ ਤਾਂ ਨਾਮ ਕਰਕੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੋਤੀ ਸਰੂਪ ਬੋਲਦੇ ਹਨ।
ਕਰਮ ਪ੍ਰਾਪਤ ਹੋ,
ਜਿਹਨਾਂ ਦੇ ਚੰਗੇ ਕਰਮ ਹਨ ਉਹਨਾਂ ਨੂੰ ਸਤਿਗੁਰਾਂ ਦੇ ਪਾਸੋਂ ਸਤਿਗੁਰਾਂ ਦੀ ਕਰਮ ਕਿਰਪਾ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਹਨਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਕਰਮ ਬਖਸ਼ੀ ਕਰਕੇ ਪਰਾਪਤ ਹੋਏ ਪਰ ਉਤਕ੍ਰਿਸ਼ਟ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਨੂੰ ਭੇਜੇ ਤਾਂ ਉਹਨਾਂ ਨੂੰ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਰੂਪ ਪ੍ਰਾਪਤ ਹੁੰਦਾ ਹੈ।
ਜੈਸੀ ਨਜ਼ਰ ਕਰ ਦੇਖੈ ਸੱਚਾ ਤੈਸਾ ਹੀ ਕੋਈ, ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਨਾਮ ਤੇ ਆਈ ਹੈ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਅਰਜਨ ਦੇਵ ਜੀ ਦਾ ਜੋਤੀ ਜੋਤ ਸ਼ਹੀਦੀ ਗੁਰਪੁਰਬ ਕੱਲ੍ਹ ਨੂੰ ਹੈ। ਗਰੀਬ ਨਵਾਜ ਅੰਤਰਜਾਮੀ ਦੀ ਯਾਦ ਵਿੱਚ ਥਾਵਾਂ ਥਾਵਾਂ ਵਿੱਚ ਜੋੜ ਮੇਲੇ ਹੋ ਰਹੇ ਹਨ। ਜਦੋਂ ਲਾਹੌਰ ਸਾਰੇ ਇਹ ਮੁਲਕ ਦਾ ਵਟਾਂਦਰਾ ਨਹੀਂ ਸੀ ਹੋਇਆ, ਉੱਥੇ ਬੜਾ ਭਾਰੀ ਰੌਣਕਾਂ ਹੁੰਦੀਆਂ ਸਨ, ਬੇਅੰਤ ਛਬੀਲਾਂ ਅਤੇ ਬੇਅੰਤ ਲੰਗਰ ਲੱਗਦੇ ਸਨ, ਬੇਅੰਤ ਦੀਵਾਨ ਸਿੰਘਾਂ ਦੇ ਸਜਦੇ ਸਨ, ਲੱਖਾਂ ਦੀ ਗਿਣਤੀ ਸੰਗਤਾਂ ਇਕੱਠੀਆਂ ਹੁੰਦੀਆਂ ਸਨ। ਗੁਰੂ ਮਹਾਰਾਜ ਸਾਹਿਬ ਦੇ ਗੁਰਪੁਰਬ ਨੂੰ ਸੰਗਤਾਂ ਇਕੱਤਰ ਹੋ ਕੇ ਮਨਾਇਆ ਕਰਦੀਆਂ। ਉਹ ਚੌਜੀ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪਰਉਪਕਾਰੀ ਦਾ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਸਤਿਗੁਰਾਂ ਦੇ ਪਿਤਾ ਹਨ, ਬੀਬੀ ਭਾਨੀ ਜੀ ਗੁਰੂ ਅਮਰਦਾਸ ਸਾਹਿਬ ਦੀ ਪੁੱਤਰੀ ਮਹਾਰਾਜ ਸਾਹਿਬ ਦੀ ਮਾਤਾ ਹੈ, ਵੱਡੇ ਪ੍ਰਿਥੀ ਚੰਦ ਜੀ ਹੋਏ ਹਨ, ਜਿਨ੍ਹਾਂ ਦਾ 1615 ਬਿਕਰਮੀ ਜਨਮ ਹੋਇਆ ਹੈ ਅਤੇ 1618 ਬਿਕਰਮੀ ਵਿੱਚ ਮਹਾਂਦੇਵ ਜੀ ਵਿਚਕਾਰਲੇ ਹੋਏ ਉਹਨਾਂ ਨੂੰ ਜਨਮ ਹੋਇਆ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ 1620 ਬਿਕਰਮੀ ਵਿਸਾਖ ਦੀ ਸਪਤਮੀ ਵਾਲੇ ਨੰਬਰ ਤੋਂ ਵੇਲੇ ਗੁਰੂ ਸਾਹਿਬ ਜੀ ਪ੍ਰਗਟ ਹੋਏ, ਗੋਇੰਦਵਾਲ ਸਾਹਿਬ ਵਿੱਚ ਆਪ ਜੀ ਦਾ ਅਵਤਾਰ ਹੋਇਆ। ਸਾਧ ਸੰਗਤ ਜੀ, ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪਰਉਪਕਾਰ ਨੂੰ ਅਤੇ ਦੁਨੀਆਂ ਦੇ ਤਾਰਨ ਦੇ ਜਹਾਜ਼ ਰੂਪ ਸੱਚੇ ਪਾਤਸ਼ਾਹ ਗਰੀਬ ਨਿਵਾਜ ਸੰਸਾਰ ਦੇ ਤਾਰਨ ਵਾਸਤੇ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਗਟ ਹੋਏ। ਆਪਦੇ ਪ੍ਰਗਟ ਹੋਣ ਤੋਂ ਸਾਧ ਸੰਗਤ ਜੀ ਮਾਤਾ ਜੀ ਦੀ ਗੋਦ ਵਿੱਚ ਅੰਮ੍ਰਿਤ ਰੂਪ ਬਾਣੀ ਦੀਆਂ ਲੈ ਲੈ ਕੇ ਸੱਚੇ ਪਾਤਸ਼ਾਹ ਜੀ ਲੋਰੀਆਂ ਪੜੇ। ਜਿਸ ਵਕਤ ਥੋੜੇ ਜੇ ਵੱਡੇ ਹੋਏ ਉਦੋਂ ਬੀਬੀ ਭਾਨੀ ਜੀ ਲੰਗਰ ਦੀ ਸੇਵਾ ਕਰਿਆ ਕਰਦੇ, ਆਪ ਜੀ ਉਦੋਂ ਗੋਲਣੀ ਰਿੜਿਆ ਕਰਦੇ। ਉਸ ਵਕਤ ਇੱਕ ਦਿਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਪਲੰਘ 'ਤੇ ਨਿਵਾਸ ਕਰ ਰਹੇ ਸਨ, ਬੀਬੀ ਜੀ ਲੰਗਰ ਪਕਾ ਰਹੇ ਸਨ। ਉਸ ਵਕਤ ਗੋਲਣੀ ਰੁੜਦੇ ਰੁੜਦੇ ਮਹਾਰਾਜ ਸਾਹਿਬ ਦੇ ਪਲੰਘ ਦੇ ਪਾਸ ਅੰਦਰ ਜਾ ਰਹੇ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਈ ਨਮਸਕਾਰ ਕੀਤੀ, ਬਾਹੀ ਨੂੰ ਪਕੜ ਕੇ ਖੜ੍ਹੇ ਹੋ ਗਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਇਹਨਾਂ ਸਰੀਰ ਬੜਾ ਭਾਰੀ ਬੋਝਲ ਸੀ ਸਤਿਗੁਰਾਂ ਦਾ, ਤੋਲ ਕੇ ਬਚਨ ਕੀਤੇ, ਦੋਹਿਤਾ ਬਾਣੀ ਕਾ ਬੋਹਿਤਾ। ਇਹ ਵਰਦਾਨ ਸਤਿਗੁਰੂ ਜੀ ਨੂੰ ਪਹਿਲਾਂ ਹੀ ਗੁਰੂ ਅਰਜਨ ਸਾਹਿਬ ਨੂੰ ਨਾਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ ਸਾਹਿਬ ਸਿੰਘੇ ਜੀ। ਅਤੇ ਗਰੀਬ ਨਿਵਾਜ ਜੀ ਬਾਲਕਾਂ ਦੀ ਨਿਆਈ ਚਰਨ ਚੱਕ ਕੇ ਪਲੰਘ 'ਤੇ ਰੱਖਣ ਲੱਗੇ। ਮਹਾਰਾਜ ਸਾਹਿਬ ਹੱਸ ਪਏ, ਕਹਿਣ ਲੱਗੇ ਜੇ ਕਾਲੇ ਨਾ ਹੋਵੋ, ਆਪਣੇ ਪਿਤਾ ਦੇ ਪਾਸੋਂ ਤੁਸੀਂ ਗੁਰਦਾ ਗੱਦੀ ਪ੍ਰਾਪਤ ਕਰਨੀ ਹੈ। ਇਸ ਪ੍ਰਕਾਰ ਕਹਿੰਦਿਆਂ ਨੂੰ ਬੀਬੀ ਭਾਨੀ ਨੇ ਆ ਕੇ ਪਕੜ ਲਿਆ। ਬੀਬੀ ਨੂੰ ਪੁੱਛਿਆ ਕਿ ਆਪ ਨੂੰ ਸਤਿਗੁਰਾਂ ਨੇ ਕੀ ਬਖਸ਼ਿਸ਼ ਕੀਤੀ ਹੈ, ਜੋ ਗੁਰਦਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਤਿਗੁਰਾਂ ਨੇ ਸ਼ਬਦ ਉਚਾਰੇ। ਉਹ ਸ਼ਬਦਾਂ 'ਚ ਕਿਹਾ ਹੈ ਕਿ ਮਾਈ ਖਾਟ ਆਇਓ ਘਰ ਕੂਤਾ, ਹਰ ਤਨ ਚਲਤੇ ਹਰ ਤਨ ਵੈਸੇ ਜਾਗ, ਹਰ ਤਨ ਜਾਗਤ ਸੂਤਾ। ਉਸ ਵੇਲੇ ਮਾਤਾ ਸਾਹਿਬ ਨੂੰ ਪ੍ਰਸੰਨ ਹੋ ਕੇ ਪੁੱਤਾ ਮਾਤਾ ਕੀ ਅਸੀਸ, ਨਿਮਖ ਨ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਸਿੰਘ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਨਿਵਾਸ ਕਰਿਆ ਕਰਦੇ। ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਰਿਹਾ ਕਰਦੇ। ਮਹਾਰਾਜ ਅੰਮ੍ਰਿਤਸਰ ਸਾਹਿਬ ਵਸਾਉਣ ਵਾਸਤੇ ਜਿਸ ਵਕਤ ਆਪ ਜੀ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਕਾ ਚੱਕ 1627 ਬਿਕਰਮੀ ਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਆਬਾਦ ਕੀਤਾ ਵਿਸਾਖੀ ਵਾਲੇ ਦਿਨ, ਜਦੋਂ ਕਾਂ ਹੰਸ ਸੀ ਇਸ਼ਨਾਨ ਕਰਕੇ। ਉਹ ਸਥਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਕੀਤੀ, ਮਹਾਰਾਜ ਦੀ ਆਗਿਆ ਮੰਨ ਕੇ। ਗੁਰੂ ਅਮਰਦਾਸ ਜੀ ਦੀ ਹੁਕਮ ਸੀ ਕਿ ਇੱਥੇ ਸੇਵਾ ਕਰਾਓ, ਤਾਲ ਦੀ ਗੁਰੂ ਕਾ ਚੱਕ ਵਸਾਓ। 52 ਗੋਦ ਗੁਰੂ ਰਾਮਦਾਸ ਸਾਹਿਬ ਜੀ ਨੂੰ ਵਸਾਏ ਸਨ ਅਤੇ ਗੁਰੂ ਕਾ ਚੱਕ ਇਸ ਪ੍ਰਕਾਰ ਵਸਾਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਮਹਾਰਾਜ ਦਾ ਨਾਂ, ਥਾਂ ਦਾ ਨਾਂ ਅੰਮ੍ਰਿਤਸਰ ਸਾਹਿਬ ਰੱਖਿਆ, ਜਿਸਦਾ ਨਾਂ ਸਤਿਯੁਗ ਦੇ ਵਿੱਚ ਸਾਧ ਸੰਗਤ ਜੀ ਇਖਵਾਕਸਰ ਸੀ। ਇਖਵਾਕੂ ਰਾਜੇ ਨੇ ਜੱਗ ਕੀਤਾ ਸੀ, ਸਾਰਿਆਂ ਦੇਵਤਿਆਂ ਨੂੰ ਬੁਲਾ ਕੇ। ਇਹ ਹਵਨ ਕੁੰਡ ਵਾਲਾ ਥਾਂ ਸੀ ਜਿੱਥੇ ਸਰੋਵਰ ਸੀ। ਸਾਰਿਆਂ ਨੂੰ ਕਿਹਾ ਸੀ ਇੱਥੇ ਹੀ ਤੁਸੀਂ ਹਮੇਸ਼ਾ ਵਿਰਾਜਮਾਨ ਰਹੋ, ਸੁਖ ਰੂਪ ਧਾਰ ਕੇ। ਸਾਰਿਆਂ ਨੂੰ ਪ੍ਰਸੰਨਤਾ ਨਾਲ ਕਿਹਾ ਸੀ ਕਿ ਅਸੀਂ ਤੇਰਾ ਇਹ ਬਚਨ ਮੰਨ ਕੇ ਇੱਥੇ ਹੀ ਰਿਹਾ ਕਰਾਂਗੇ। ਕਿਉਂ ਸਤਿਯੁਗ ਵਿੱਚ ਇਖਵਾਕਸਰ ਨਾਂ ਸੀ ਤੀਰਥ ਦਾ। ਫਿਰ ਰਾਮਚੰਦਰ ਜੀ ਤ੍ਰੇਤਾ ਜਦੋਂ ਆਏ ਹੈ ਰਾਮ ਤੀਰਥ ਤੋਂ, ਇੱਥੇ ਆ ਕੇ ਲਹੂ ਕੁਸ਼ੂ ਦੇ ਨਾਲ ਜੰਗ ਹੋਣ ਤੋਂ ਬਾਅਦ ਇਸ਼ਨਾਨ ਕੀਤਾ ਹੈ, ਉਦੋਂ ਰਾਮਸਰ ਇਸ ਤੀਰਥ ਦਾ ਨਾਂ ਸੀ। ਜਦੋਂ ਦੁਆਪਰ 'ਚ ਕ੍ਰਿਸ਼ਨ ਜੀ ਆਏ ਹਨ ਉਸ ਵੇਲੇ ਇਸ ਤੀਰਥ ਦਾ ਨਾਂ ਸੁਧਾਸਰ ਸੀ। ਕਲਯੁਗ 'ਚ ਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਂ ਅੰਮ੍ਰਿਤਸਰ ਸਾਹਿਬ ਰੱਖਿਆ। ਕਿਉਂ ਸਾਧ ਸੰਗਤ ਜੀ, ਇਹ ਚੌਹਾਂ ਯੁਗਾਂ ਦਾ ਤੀਰਥ ਹੈ। ਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ ਅੰਤਰਗਾਮੀ ਨੂੰ ਸਮੁੰਦਰ ਰਿੜਕਿਆ ਸੀ, ਉਸ ਵੇਲੇ ਮੇਧਾਵੀ ਗੁਰੂ ਜੀ ਸੀ, ਉਸ ਵੇਲੇ ਅੰਮ੍ਰਿਤ ਦਾ ਘੜਾ ਇਹਨੂੰ ਦਿੱਤਾ ਸੀ। ਹਰਕੀਆਂ ਪੌੜੀਆਂ 'ਚ ਰੱਖ ਕੇ ਉਸ ਨੇ ਉੱਥੇ ਤਪ ਕਰਨਾ ਸ਼ੁਰੂ ਕੀਤਾ ਸੀ। ਫਿਰ ਬੇਨਤੀ ਕੀਤੀ ਕਦੋਂ ਦਰਸ਼ਨ ਦਿਓਗੇ, ਉਸ ਵੇਲੇ ਕਿਹਾ ਸੀ ਗੁਰੂ ਨਾਨਕ ਰੂਪ ਧਾਰ ਕੇ ਚੌਥਾ ਸਰੂਪ ਹੋ ਕੇ ਇਸ ਨੂੰ ਪ੍ਰਗਟ ਕਰਾਂਗੇ। ਫਿਰ ਕਿਹਾ ਸੀ ਪੰਜਵਾਂ ਸਰੂਪ ਹੋ ਕੇ ਪੱਕਾ ਕਰਾਂਗੇ। ਫਿਰ ਕਿਹਾ ਸੀ ਛੇਵਾਂ ਸਰੂਪ ਧਾਰ ਕੇ ਇੱਥੇ ਜੰਗ ਕਰਾਂਗੇ ਸਭ ਤੋਂ ਪਹਿਲਾਂ। ਫਿਰ ਕਿਹਾ ਸੀ ਨੌਵਾਂ ਸਰੂਪ ਧਾਰ ਕੇ ਇੱਥੇ ਅਵਤਾਰ ਧਾਰਾਂਗੇ। ਇਹ ਬਚਨ ਕੀਤੇ ਸਨ। ਉਹ ਬਚਨ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਅੰਤਰਜਾਮੀ ਨੇ ਉਹ ਸਾਰੇ ਪੂਰਨ ਕਰਨ ਵਾਸਤੇ ਗਰੀਬ ਨਿਵਾਜ ਅੰਤਰਜਾਮੀ ਜਿਸ ਵਕਤ ਗੁਰੂ ਰਾਮਦਾਸ ਜੀ ਆਗਿਆ ਪਾ ਕੇ ਅੰਮ੍ਰਿਤਸਰ ਸਾਹਿਬ 'ਚ ਆਏ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾ ਗਏ, ਇੱਥੇ ਅੰਮ੍ਰਿਤਸਰ ਸਾਹਿਬ ਦੀ ਮਹਾਰਾਜ ਸਾਹਿਬ ਸੇਵਾ ਕਰਦੇ ਰਹੇ। ਇਸ ਜਗ੍ਹਾ ਦੇ ਵਿੱਚ ਰਹਿੰਦਿਆਂ ਹੋਇਆਂ ਤੋਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਭਾਈ ਸਹਾਰੀ ਜੀ ਜੋ ਸਤਿਗੁਰਾਂ ਦੇ ਤਾਏ ਦੇ ਪੁੱਤਰ ਸਨ, ਇਸ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਭਤੀਜੇ ਦਾ ਵਿਆਹ ਹੈ, ਦਰਸ਼ਨ ਦਿਓ। ਹਜ਼ੂਰ ਨੇ ਕਿਹਾ ਕਿ ਭਾਈ ਸਾਡਾ ਜਾਣਾ ਤਾਂ ਮੁਸ਼ਕਲ ਹੈ, ਜੋ ਪਹਿਲੇ ਪਾਤਸ਼ਾਹ ਲਾ ਕੇ ਸਿੱਖ ਸਾਡੇ ਦਰਸ਼ਨਾਂ ਨੂੰ ਆਉਂਦੇ ਹੈ ਉਹਨਾਂ ਦੀ ਅਸੀਂ ਨਰਾਦਰੀ ਨਹੀਂ ਕਰ ਸਕਦੇ, ਉਹਨਾਂ ਦਾ ਸਤਿਕਾਰ ਰੱਖਣਾ ਚਾਹੁੰਦੇ ਹੈ। ਕਹਿਣ ਲੱਗਾ ਜੀ ਫਿਰ ਸਾਹਿਬਜ਼ਾਦਾ ਕੋਈ ਭੇਜ ਦਿਓ ਪਰਖਣ ਵਾਸਤੇ। ਸਾਹਿਬਜ਼ਾਦੇ ਨੂੰ ਪਿਰਥੀਏ ਨੂੰ ਕਿਹਾ, ਪਿਰਥੀਏ ਨੇ ਕਿਹਾ ਮੈਂ ਤਾਂ ਜੀ ਜੰਮ 'ਚ ਜਾਣਾ ਨਹੀਂ ਚਾਹੁੰਦਾ, ਰੌਲਾ ਰਹਿੰਦਾ ਹੈ, ਮੈਂ ਨਾਲੇ ਵੇਖੋ ਲੰਗਰ 'ਚ ਲਾਉਣਾ, ਨਾਲੇ ਕਾਰ ਭੇਟਾ ਸਾਂਭਦਾ, ਮਾਰਨ ਕਾ ਹੋਰ ਕੋਈ ਪ੍ਰੇਮੀ ਸਾਂਭ ਲਵੇਗਾ। ਇਹਨੂੰ ਚਿੰਤਾ ਪੈ ਗਈ, ਇਹ ਤਾਂ ਮੇਰੇ ਹੱਥੋਂ ਚਲੀ ਜਾਊ ਪੂਜਾ, ਮੈਂ ਚੁਰਾ ਕੇ ਰੱਖਦਾ। ਇਸ ਖਿਆਲ ਨਾਲ ਨੀਵੀ ਪਾ ਕੇ ਬੈਠਾ, ਉੱਤਰ ਹੀ ਨਾ ਦਿੱਤਾ। ਫਿਰ ਮਹਾਂਦੇਵ ਜੀ ਨੂੰ ਕਿਹਾ, ਮਹਾਂਦੇਵ ਮਸਤਾਨੇ ਨੇ ਕਿਹਾ ਕੌਣ ਤਾਇਆ ਹੁੰਦਾ ਅਤੇ ਕੌਣ ਭਤੀਜਾ ਹੁੰਦਾ। ਇਸ ਤਰ੍ਹਾਂ ਉੱਤਰ ਦਿੱਤੇ। ਗੁਰੂ ਅਰਜਨ ਸਾਹਿਬ ਨੂੰ ਮਾਤਾ ਭਾਨੀ ਜੀ ਨੂੰ ਸਿਖਾ ਕੇ ਜਦੋਂ ਭੇਜਿਆ, ਮਹਾਰਾਜ ਸਾਹਿਬ ਆਗਿਆ ਮੰਨ ਕੇ 15 ਸਾਲ ਦੀ ਅਵਸਥਾ ਸੀ ਉਦੋਂ ਮਹਾਰਾਜ ਦੀ। ਗੁਰੂ ਰਾਮਦਾਸ ਜੀ ਦੇ ਅਨੁਸਾਰੀ ਹੋ ਕੇ ਮਹਾਰਾਜ ਸਾਹਿਬ ਨੇ ਕਿਹਾ, ਮਹਾਰਾਜ ਜੀ ਜਿਵੇਂ ਆਗਿਆ ਹੋਵੇ ਆਪਦੀ। ਸਤਿਗੁਰੂ ਨੇ ਕਿਹਾ, ਜਿੰਨਾ ਚਿਰ ਬੁਲਾਈਏ ਨਾ ਉਨਾ ਚਿਰ ਨਹੀਂ ਆਉਣਾ ਅਤੇ ਉੱਥੇ ਰਹਿਣਾ, ਸਾਡੇ ਜਨਮ ਸਥਾਨ ਵਾਲਾ ਗੁਰਦੁਆਰਾ ਸਾਹਿਬ ਬਣਾਉਣਾ, ਜੋ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹਰਿਮੰਦਰ ਸਾਹਿਬ ਦੀ ਸ਼ਕਲ ਦਾ ਬਣਿਆ ਹੋਇਆ ਸੀ। ਉਹ ਸੇਵਾ ਕਰਾਈ ਗੁਰੂ ਅਰਜਨ ਦੇਵ ਜੀ ਲਾਹੌਰ 'ਚ ਜਾ ਕੇ। ਇੱਕ ਮਹੀਨਾ ਉਹਨਾਂ ਦੇ ਜਿੰਨਾ ਚਿਰ ਸ਼ਾਦੀ ਰਹੀ ਉਹਨਾਂ ਦੇ ਨਾਲ ਰਹੇ, ਫਿਰ ਦੀਵਾਨਖਾਨਾ ਬਣਾ ਕੇ ਸੰਗਤਾਂ 'ਚ ਪ੍ਰਚਾਰ ਕਰਦੇ ਰਹੇ। 3 ਸਾਲ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਦੋਂ ਸਤਿਗੁਰਾਂ ਨੂੰ ਚੇਤੇ ਹੀ ਨਾ ਕੀਤਾ ਪਰਖਣ ਵਾਸਤੇ, ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੋਤਾ, ਪਹਿਲਾਂ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਇਹ ਪੱਤਰਿਕਾ ਭੇਜੀ ਪ੍ਰਿਥਵੀ ਨੂੰ ਲੈ ਕੇ ਸਿੱਖ ਨੂੰ ਵਾਪਸ ਕਰਤਾ, ਸਤਿਗੁਰਾਂ ਨੂੰ ਮਿਲਣ ਨਾ ਦਿੱਤਾ। ਫਿਰ ਦੂਜੀ ਪੱਤਰਿਕਾ ਭੇਜੀ, ਦੂਜੀ ਪੱਤਰਿਕਾ ਲੈ ਕੇ ਵੀ ਪ੍ਰਿਥਵੀ ਰੱਖ ਲਈ, ਤੇਰਾ ਮੁੱਖ ਸੁਹਾਵਾ ਜੀ ਸਹਿਜ ਧੁਨ ਬਾਣੀ। ਤੀਜੀ ਪੱਤਰਿਕਾ ਮਹਾਰਾਜ ਨੂੰ ਕਿਹਾ, ਸਿੱਖ ਨੂੰ ਮਹਾਰਾਜ ਨੂੰ ਦੇਈ। ਸਿੱਖ ਦੀਵਾਨ ਵਿੱਚ ਆ ਕੇ ਸਤਿਗੁਰਾਂ ਦੇ ਪਾਸ ਭੇਟਾ ਕੀਤੀ। ਮਹਾਰਾਜ ਨੂੰ ਪੜ੍ਹ ਕੇ ਕਿਹਾ ਕਿ ਕੀ ਕਾਰਨ ਹੈ, ਸਿੱਖਾ ਇਹ ਚਿੱਠੀ ਦੇ ਉੱਤੇ 3 ਅੰਗ ਲਿਖਿਆ ਹੋਇਆ ਹੈ, ਆਈ ਪੱਤਰ ਇੱਕੋ ਹੀ ਹੈ। ਉਹਨੇ ਕਿਹਾ, ਮਹਾਰਾਜ ਅੰਤਰਜਾਮੀ ਉਹ ਪ੍ਰਿਥਵੀ ਨੇ ਲਕੋਲੀਆਂ ਹਨ, ਦੋ ਮੈਂ ਲੈ ਕੇ ਆਇਆ ਸੀ। ਭਾਈ ਬੁੱਢੇ ਸਾਹਿਬ ਨੂੰ ਭੇਜ ਕੇ ਮਹਾਰਾਜ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ 'ਚੋਂ ਬੁਲਾ ਲਿਆ। ਉਸ ਵੇਲੇ ਪ੍ਰੇਮ ਦੇ ਨਾਲ ਸ਼ਬਦ ਉਚਾਰ ਰਹੇ ਸਨ ਕਿ ਦਰ ਛਤਰ ਮੇਹ ਘਟਾ ਘਟ ਦਾਮਨ ਚਮਕ ਡਰਾਇਓ, ਸੇਜੇ ਕੇ ਨੀਨੋ ਨੈਨੋ ਪਿਰ ਪ੍ਰਦੇਸ਼ ਵਧਾਇਓ, ਹੁਣ ਨਹੀਂ ਸੰਦੇਸ਼ ਰਮਾਇਓ, ਇਹ ਕੋਸੋ ਸਿੱਧ ਕਰਤ ਲਾਲ ਤਵ ਚਤੁਰ ਪਾਤਰੋ ਆਇਓ। ਇਸ ਪ੍ਰਕਾਰ ਸਾਧ ਸੰਗਤ ਜੀ ਸ਼ਬਦ ਉਚਾਰ ਰਹੇ ਸਨ, ਉੱਚੇ ਚੜ੍ਹ ਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ। ਭਾਈ ਬੁੱਢਾ ਸਾਹਿਬ ਜੀ ਆ ਗਏ, ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਨਾਲ ਲੈ ਕੇ ਸੰਗਤਾਂ ਨੂੰ ਲਾਹੌਰ ਦੀਆਂ ਨੂੰ ਧੀਰ ਦਿੱਤਾ ਕਿ ਤੁਸੀਂ ਉੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਆਇਓ। ਆਪ ਚੱਲ ਪਏ, ਇੱਥੇ ਆਏ ਗੁਰੂ ਮਹਾਰਾਜ ਸਾਹਿਬ ਦੇ ਪਾਸ। ਇੱਥੇ ਜੋ ਸਤਿਗੁਰਾਂ ਦੇ ਪਾਸ ਆਏ, ਜਿਵੇਂ ਕਵਲ ਖਿੜ ਜਾਂਦਾ ਹੈ, ਚਿੱਤ ਖਿੜ ਗਿਆ ਮਹਾਰਾਜ ਦਾ। ਸਤਿਗੁਰੂ ਸੂਰਜ ਦੇ ਦਰਸ਼ਨ ਕਰਕੇ ਬਹੁਤ ਪਿਆਰ ਨਾਲ ਸਤਿਗੁਰੂ ਜੀ ਨੂੰ ਮਿਲੇ। ਗੁਰੂ ਸਾਹਿਬ ਜੀ ਨੇ ਕੰਠ ਦੇ ਨਾਲ ਲਾਇਆ ਚਰਨੀ ਪਿਆ ਹੋਇਆ ਨੂੰ, ਉਸ ਵੇਲੇ ਨਿਗਟ ਬਿਠਾ ਲਿਆ ਅਤੇ ਪ੍ਰਿਥੀ ਨੂੰ ਉਸ ਵੇਲੇ ਬੁਲਾਇਆ ਗਿਆ ਕਿ ਪ੍ਰਿਥੀਆ ਤੇਰੇ ਪਾਸ ਚਿੱਠੀਆਂ ਹਨ ਮਹਾਰਾਜ ਦੀਆਂ। ਕਹਿਣ ਲੱਗਾ, ਤੁਹਾਡੇ ਪਾਸ ਬੈਠੇ ਆਪ ਲਿਖ ਲੈਣ ਕੋਈ ਹੁੰਦੀ ਸੀ, ਮੈਂ ਇਹ ਉੱਤਰ ਦੇਣ ਲੱਗਾ ਕਰੜੇ। ਸਤਿਗੁਰਾਂ ਨੇ ਕਿਹਾ, ਤੂੰ ਮੀਣਾ ਹੈ। ਇਹ ਬਚਨ ਕਹਿ ਤੇ ਗੁਰੂ ਰਾਮਦਾਸ ਜੀ ਨੇ ਉਸ ਵੇਲੇ ਮੀਣਿਆਂ ਦੀ ਸੰਗਤ ਵੱਜਣ ਲੱਗ ਗਈ ਪ੍ਰਿਥੀ ਕੇ। ਉਸ ਵਕਤ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰਾਂ ਨੂੰ ਕਿਹਾ ਕਿ ਸ਼ਬਦ 'ਤੇ 4 ਪੌੜੀਆਂ ਹੁੰਦੀਆਂ, ਚੌਥੀ ਪੌੜੀ ਉਚਾਰੋ। ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਸਾਹਿਬ ਨੂੰ ਬਖਸ਼ੀ। ਬਖਸ਼ ਕਰਕੇ ਭਾਈ ਬੁੱਢੇ ਸਾਹਿਬ ਦੀ ਸੰਮਤੀ ਦੇ ਨਾਲ 5 ਪੈਸੇ ਨਲੇਰ ਰੱਖ ਕੇ ਪ੍ਰਕਮੀਆਂ ਕੀਤੀਆਂ। ਕਿਹਾ, ਸਾਡਾ ਸਰੂਪ ਮੂਰਤ 5 ਪ੍ਰਮਾਣ ਪੁਰਖ ਗੁਰ ਅਰਜਨ ਭਿੱਖੋ ਨੈਣ, ਗੁਰੂ ਅਰਜਨ ਦੇਵ ਜੀ ਦਾ ਸਰੂਪ ਭਾਈ ਦੇਖਿਓ ਨੇਤਰਾਂ ਦੇ ਨਾਲ। ਇਹ ਬਚਨ ਕੀਤੇ ਮਹਾਰਾਜ ਸਾਹਿਬ ਜੀ ਨੇ। ਉਹ ਚੌਥੀ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ੀ। ਫਿਰ ਕਿਹਾ, ਸ਼ਬਦ ਸੰਪੂਰਨ ਕਰੋ। ਪਹਿਲਾਂ ਮੁੜ ਤੋਂ ਫਿਰ ਪਹਿਲੀ ਪੌੜੀ ਦਾ ਪਾਠ ਆਪਨ ਕੀਤਾ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈ। ਦੂਜੀ ਪੌੜੀ ਦਾ ਪਾਠ ਕੀਤਾ, ਤੇਰਾ ਮੁੱਖ ਸੁਹਾਵਾ ਜੀਓ। ਤੀਜੀ ਪੌੜੀ ਦਾ ਪਾਠ ਕੀਤਾ, ਘੜੀ ਨਾ ਮਿਲ ਤਾਂ ਕਲਯੁਗ ਹੋਤਾ। ਚੌਥੀ ਪੌੜੀ ਫਿਰ ਰਚੀ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ, ਹੋਂ ਘੋਲੀ ਜੀ ਘੋਲ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ। ਇਉਂ ਗੁਰਤਾ ਗੱਦੀ ਪ੍ਰਾਪਤ ਕਰਕੇ ਮਹਾਰਾਜ ਸਾਹਿਬ ਬੜੇ ਪ੍ਰਸੰਨ ਹੋਏ। ਗੁਰੂ ਰਾਮਦਾਸ ਜੀ ਕਹਿਣ ਲੱਗੇ, ਬੜਾ ਅੰਮ੍ਰਿਤ ਭਰਿਆ ਤੁਹਾਡੀ ਬਾਣੀ 'ਚ, ਹੋਰ ਸੁਣਾਓ। ਫਿਰ ਮਹਾਰਾਜ ਨੇ ਸ਼ਬਦ ਉਚਾਰੇ, ਸਾਰੁਤ ਸੁਹਾਵੀ ਜੀ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੇ ਤੇਰੀ ਘਾਲੀ, ਸੋ ਰਿਦਾ ਸੁਹੇਲਾ ਜੀ ਹਰੇ ਤੂੰ ਬੁੱਠਾ, ਸਭਨਾ ਕੇ ਦਾ ਤਾਰਾ ਜੀ। ਇਸ ਪ੍ਰਕਾਰ ਪ੍ਰੇਮ ਨਾਲ ਮਾਝ ਦੇ ਸ਼ਬਦ ਹਜ਼ੂਰ ਨੂੰ ਉਚਾਰੇ। ਸਤਿਗੁਰੂ ਸਾਹਿਬ ਬੜੇ ਪ੍ਰਸੰਨ ਹੋਏ। ਉਸ ਵਕਤ ਪ੍ਰਿਥੀਆ ਕੁਝ ਨਾ ਕਰ ਸਕਿਆ, ਸਾਰੀ ਸੰਗਤ ਨੂੰ ਗੁਰੂ ਰਾਮਦਾਸ ਜੀ ਨੇ ਚਰਨੀ ਗੁਰੂ ਅਰਜਨ ਸਾਹਿਬ ਦੇ ਪਾਇਆ, ਇਉਂ ਗੁਰਤਾ ਗੱਦੀ ਬਖਸ਼ੀ। ਭਾਈ ਬੁੱਢੇ ਸਾਹਿਬ ਦੇ ਨਾਲ ਇਹ ਲੜਿਆ ਕਿ ਤੂੰ ਭਾਈ ਬੁੱਢਾ ਸਾਹਿਬ ਮੇਰੀ ਬੜੀ ਸ਼ਰਧਾ ਸੀ, ਪਰ ਤੈਂ ਗੁਰੂ ਅਰਜਨ ਸਾਹਿਬ ਨੂੰ ਝੱਟ ਤਿਲਕ ਦੇ ਤਾ, ਚੰਗਾ ਨਾ ਕੀਤਾ। ਭਾਈ ਬੁੱਢਾ ਸਾਹਿਬ ਨੂੰ ਕਿਹਾ, ਸਤਿਗੁਰੂ ਦੀ ਮਰਜ਼ੀ 'ਚ ਰਹਿਣਾ ਚਾਹੀਦਾ ਹੈ। ਇਸ ਨੂੰ ਪਰਵਾਹ ਨਾ ਕੀਤੀ, ਸਤਿਗੁਰਾਂ ਦੇ ਨਾਲ ਝਗੜਾ ਕਰਨ ਲੱਗਾ। ਉਸ ਵੇਲੇ ਗੁਰੂ ਸਾਹਿਬ ਨੇ ਸ਼ਬਦ ਉਚਾਰੇ, ਕਾਹੇ ਪੂਤ ਝਗੜ ਤੋਂ ਸੰਘ ਬਾਪ, ਜਿਨਕੇ ਜਮੇ ਬਡੀਰੇ 300 ਝਗੜ ਤੋਂ ਪਾਪ, ਜਿਸ ਧਨ ਕਾ ਤੂੰ ਗਰਵ ਕਰ ਤੂੰ ਸੋ ਧਨ ਕਿਸੇ ਨੇ ਆਪ। ਇਸ ਪ੍ਰਕਾਰ ਦੇ ਸ਼ਬਦ ਉਚਾਰ ਕੇ ਸਿੱਖਿਆ ਦਿੱਤੀ, ਪਰ ਸਮਝਿਆ ਨਾ। ਬੜਾ ਕਰੜਾ ਸੁਭਾਅ ਸੀ, ਉਲਟੀ ਰਿਹਾ, ਗੁਰੂ ਸਾਹਿਬ ਦੀ ਆਗਿਆ ਨਾ ਮੰਨੀ। ਸਤਿਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਕੇ, ਬੀਬੀ ਭਾਨੀ ਨੂੰ ਨਾਲ ਲੈ ਕੇ, ਭਾਈ ਬੁੱਢਾ ਸਾਹਿਬ ਆਦਿਕ ਸੰਗਤਾਂ ਨੂੰ ਨਾਲ ਲੈ ਕੇ, ਤੁਸੀਂ ਸੁੱਤੇ ਪਏ ਨੂੰ ਛੱਡ ਕੇ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾ ਕੇ ਮਹਾਰਾਜ ਜੋਤੀ ਜੋਤ ਸਮਾ ਗਏ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕੁਛ ਚਿਰ ਗੋਇੰਦਵਾਲ ਸਾਹਿਬ ਰਹੇ, ਉੱਥੇ ਸਤਿਗੁਰਾਂ ਦਾ ਜਗ ਕੀਤਾ। ਫਿਰ ਅੰਮ੍ਰਿਤਸਰ ਸਾਹਿਬ ਰਚਨ ਦੀ ਮਹਾਰਾਜ ਨੂੰ ਆਗਿਆ ਸੀ, ਮਹਾਰਾਜ ਸਾਹਿਬ ਅੰਮ੍ਰਿਤਸਰ ਸਾਹਿਬ ਆ ਕੇ ਰਚਨਾ ਸ਼ੁਰੂ ਕੀਤਾ। ਸਾਧ ਸਿੰਘ ਜੀ ਪਿਰਥੀ ਦਾ ਭਾਵੇਂ ਈਰਖਾ ਕਰਦਾ ਰਿਹਾ, ਸੁਲੀ ਸੁਲੱਭੀ ਨਾਲ ਮਿਲਦਾ ਰਿਹਾ, ਪਰ ਕੁਝ ਨਾ ਕਰ ਸਕੇ। ਸੁਲੀ ਆਵਿਆਂ 'ਚ ਪੈ ਕੇ ਸਰ ਗਿਆ। ਸੁਲੱਭੀ ਵੀ ਇਸ ਪ੍ਰਕਾਰ ਗੋਇੰਦਵਾਲ ਦੇ ਮੰਡ ਵਿੱਚ ਸਜਦਾਨ ਮਾਰ ਦਿੱਤਾ ਸੀ, ਗੁਰੂ ਸਾਹਿਬ ਦਾ ਵਾਲ ਡਿੰਗਾ ਨਾ ਕਰ ਸਕਿਆ। ਇਸ ਪ੍ਰਕਾਰ ਸਾਧ ਸਿੰਘ ਜੀ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਰਚਿਆ। ਅੰਮ੍ਰਿਤਸਰ ਸਾਹਿਬ ਤੀਰਥ ਆਪ ਜੀ ਨੇ 1645 ਵਿੱਚ ਅੰਮ੍ਰਿਤਸਰ ਸਾਹਿਬ ਦੀ ਨਿਯਮ ਪੱਕੇ ਦੀ ਰੱਖੀ। ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਦੀ ਸੇਵਾ ਕੀਤੀ। 1645 ਵਿੱਚੋਂ ਮਹਾਰਾਜ ਸਾਹਿਬ ਜੀ ਨੇ 50 ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨਿਯਮ ਰੱਖੀ। ਇਹ ਹਰਿਮੰਦਰ ਸਾਹਿਬ ਦੇ ਤਾਂ ਹੀ ਰਚਿਆ, ਕਾਰੀਗਰਾਂ ਨੇ ਇੱਟ ਹਿਲਾ ਦਿੱਤੀ। ਇੱਟ ਹਿਲਾਉਣ ਤੋਂ ਮਹਾਰਾਜ ਸਾਹਿਬ ਨੂੰ ਕਿਹਾ, ਭਾਈ ਕਾਰੀਗਰਾਂ ਦੇ ਅੰਦਰ ਸੁਭਾਅ ਪੈ ਜੂਗਾ, ਆਪਦੇ ਪਿਓ ਦੀ ਰੱਖੀ ਨਹੀਂ ਰਹਿਣ ਦਿਆ ਕਰੋਗੇ ਤੁਸੀਂ, ਇਹ ਠੀਕ ਨਹੀਂ ਕੀਤਾ ਤੁਸੀਂ। ਅਸੀਂ ਗੁਰੂ ਸਾਹਿਬ ਦੇ ਅਰਦਾਸ ਕਰਕੇ ਇੱਟ ਰੱਖੀ ਸੀ, ਤੁਸੀਂ ਇਹ ਯੋਗ ਨਹੀਂ ਕੀਤਾ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਨੇ ਕਿਹਾ, ਇਹ ਸਰੋਵਰ ਇੱਕ ਵਾਰੀ ਫੇਰ ਹਿੱਲ ਕੇ ਦੁਬਾਰਾ ਆਵਾਜ਼ ਹੋਵੇਗਾ। ਮਸੰਦ ਵਿੱਚ ਪੋਲ ਪਾਉਣ ਲੱਗ ਗਏ, ਗਾਰਾ ਪਾਉਣ ਲੱਗੇ ਸੀ। ਮਹਾਰਾਜ ਨੇ ਕਿਹਾ, ਮਸੰਦਾਂ ਦੀ ਪਹਿਲਾਂ ਜੜ ਜਾਵੇਗੀ। ਇਹ ਬਚਨ ਕੀਤੇ ਮਹਾਰਾਜ ਜੀ ਨੇ। ਉਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਰਚਿਆ ਮਹਾਰਾਜ ਸਾਹਿਬ ਜੀ ਨੇ, ਅੰਮ੍ਰਿਤਸਰ ਸਾਹਿਬ ਰਚ ਕੇ ਹਰਿਮੰਦਰ ਸਾਹਿਬ ਕਾਇਮ ਕੀਤਾ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਉਪਕਾਰ ਕੀਤਾ, ਸਾਧ ਸੰਗਤ ਜੀ ਉਪਕਾਰ ਕਰਕੇ ਤਰਨ ਤਾਰਨ ਸਾਹਿਬ, ਪਲਾ ਸੂਰ ਆਦਿਕ ਜਿੱਥੇ ਝਗੜਾ ਸੀ ਜ਼ਮੀਨ ਦਾ, ਉਹ 1,57,000 ਨੂੰ ਮਹਾਰਾਜ ਸਾਹਿਬ ਨੇ ਸਾਰੀ ਜਾਇਦਾਦ ਖਰੀਦ ਕੇ ਤਰਨ ਤਾਰਨ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਵਸਾਇਆ, ਜਿੱਥੇ ਕੋਹੜੀ ਰਾਜੀ ਹੁੰਦੇ ਹਨ। ਉਹ ਸੱਚੇ ਪਾਤਸ਼ਾਹ ਜੀ ਨੂੰ ਤੀਰਥ ਵਸਾਉਣਾ ਕੀਤਾ, ਆਵਾਦ ਕੀਤਾ। ਜਿਸ ਨੂੰ ਤੀਰਥ ਨੂੰ ਆਵਾਦ ਕਰਦਿਆਂ ਹੋਇਆਂ ਨੂਰ ਦੀ ਸਰਾਂ ਵਾਲੇ ਉਸ ਵੇਲੇ ਪਾਤਸ਼ਾਹ ਦੇ ਨਿਕਟ ਵਰਤੀ ਸੀ, ਉਹਨਾਂ ਨੇ ਮਹਾਰਾਜ ਸਾਹਿਬ ਦੇ ਆਵੇ ਆਪੋ ਹੀ ਬਿਨਾਂ ਪੁੱਛੇ ਤੋਂ ਚੱਕ ਲਏ। ਗੁਰੂ ਮਹਾਰਾਜ ਸਾਹਿਬ ਨੂੰ ਬਚਨ ਕੀਤੇ, ਭਾਈ ਇਹ ਤੀਰਥ ਦੀ ਬਾਹੀ ਜਿਹੜੀ ਚੌਥੀ ਰਹਿੰਦੀ ਹੈ ਉਦੋਂ ਸੰਪੂਰਨ ਹੋਊ ਜਦੋਂ ਇਹ ਨੂਰ ਦੀ ਸਰਾਂ ਦੀਆਂ ਇੱਟਾਂ ਜਿਹੜੀਆਂ ਹਨ, ਇੱਕ ਔਰੰਗਾਬਾਦ ਵਾਲਾ ਲੈ ਗਿਆ ਸੀ ਸਰਾਂ ਬਣਾਉਣ ਨੂੰ, ਇਹ ਦੋਹਾਂ ਥਾਵਾਂ ਦੀਆਂ ਜੋ ਇੱਟਾਂ ਇਹ ਸਰੋਵਰ 'ਚ ਆ ਕੇ ਲੱਗਣਗੀਆਂ, ਉਦੋਂ ਇਹ ਸੰਪੂਰਨ ਸਰੋਵਰ ਹੋਵੇਗਾ। ਕਿਉਂ 3 ਬਾਹੀਆਂ ਗੁਰੂ ਸਾਹਿਬ ਜੀ ਨੇ ਬਣਾਈਆਂ ਸੀ, ਚੌਥੀ ਬਾਹੀ ਜਿਹੜੀ ਪੱਛੋਂ ਦੀ ਹੈ, ਇਹ ਫਿਰ ਸਿੰਘਾਂ ਨੇ ਗੁਰੂ ਸਾਹਿਬ ਦੇ ਬਚਨ, ਜਦੋਂ ਸਿੰਘਾਂ ਦਾ ਰਾਜ ਹੋਇਆ ਉਸ ਵੇਲੇ ਭਾਈ ਬਘੇਲ ਸਿੰਘ ਆਦਿਕ ਸਿੰਘਾਂ ਨੇ ਆ ਕੇ ਦਿੱਲੀ ਜਿੱਤ ਕੇ ਆ ਕੇ ਤਰਨ ਤਾਰਨ ਸਾਹਿਬ ਦੀ ਉਹ ਸੇਵਾ ਦੀ ਬਾਹੀ ਪੂਰੀ ਕੀਤੀ ਸੀ। ਇਸ ਪ੍ਰਕਾਰ ਸੇਵਾ ਹੋਈ ਸੀ ਸਾਧ ਸੰਗਤ ਜੀ। ਇਸ ਪ੍ਰਕਾਰ ਗੁਰੂ ਸਾਹਿਬ ਦੇ ਬਚਨ ਉਹ ਪੂਰੇ ਹੋਏ ਸਨ, ਤਰਨ ਤਾਰਨ ਸਾਹਿਬ ਸੰਪੂਰਨ ਹੋਇਆ ਸੀ। ਇਸੇ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਨੇ ਚੋਹਲਾ ਸਾਹਿਬ ਦਾ ਭੈਣੀ ਨਾਂ ਸੀ ਜਿਹੜਾ, ਪਹਿਲਾਂ ਉਹਦਾ ਨਾਂ ਚੋਹਲਾ ਰੱਖ ਕੇ ਮਾਈ ਨੰਬਰਦਾਰ ਦੇ ਘਰੋਂ ਜਿਹੜੀ ਸੀ ਸਤਿਗੁਰਾਂ ਵਾਸਤੇ 5 ਸਿੱਖਾਂ ਦੇ ਛਕਣ ਜੋਗੀ ਚੂਰੀ ਕੁੱਟ ਕੇ ਲਿਆਈ ਸੀ, ਉਹ ਮਹਾਰਾਜ 5 ਸਿੰਘਾਂ ਦੇ ਹੱਥ 'ਤੇ ਰੱਖ ਕੇ ਆਪ ਛਕੀ ਸੀ। ਮਾਈ ਨੂੰ ਪੁੱਛਿਆ ਸੀ, ਮਾਈ ਕੀ ਲਿਆ? ਕਹਿੰਦੀ ਚੋਹਲਾ ਲਿਆਈ ਹੈ। ਮਹਾਰਾਜ ਨਗਰ ਦਾ ਨਾਂ ਬਦਲ ਕੇ ਚੋਹਲਾ ਸਾਹਿਬ ਰੱਖਤਾ ਸੀ। ਪੰਚਾਂ ਨੇ ਜਦੋਂ ਜਾ ਕੇ ਮਾਮਲਾ ਭਰਿਆ ਅਤੇ ਨਾਂ ਚੋਹਲਾ ਬੋਲੇ, ਉਦੋਂ ਹੈਰਾਨ ਹੋ ਗਏ, ਭੈਣੀ ਵਾਲੇ ਥਾਂ ਚੋਹਲਾ ਲਿਖਿਆ ਵੇਖ ਕੇ। ਉਸ ਵੇਲੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਬਾਦਸ਼ਾਹ ਨੂੰ ਵੀ। ਇਸ ਪ੍ਰਕਾਰ ਸਾਧ ਸੰਗਤ ਜੀ ਚੋਹਲਾ ਸਾਹਿਬ ਰਚਿਆ। ਫਿਰ ਕਰਤਾਰਪੁਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਦੁਆਬੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਵਸਾਉਣਾ ਕੀਤਾ। ਥੰਮ ਸਾਹਿਬ ਜਿਸ ਅਸਥਾਨ ਦੇ ਵਿੱਚ ਸੀ ਅਸਥਾਨ, ਉਹ ਗੁਰਦੁਆਰਾ ਸਾਹਿਬ ਕਾਇਮ ਕੀਤਾ। ਸੀਸ ਮਹਿਲ ਵਾਲਾ ਥਾਂ ਗੁਰੂ 6ਵੇਂ ਪਾਤਸ਼ਾਹ ਜੀ ਨੇ ਬਣਾਇਆ। ਇਸ ਪ੍ਰਕਾਰ ਕਰਤਾਰਪੁਰ ਦੀ ਆਬਾਦੀ ਕੀਤੀ। ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਜਿਹੜੇ ਉਪਕਾਰ ਹਨ ਉਹ ਸਾਧ ਸੰਗਤ ਜੀ ਗਿਣੇ ਨਹੀਂ ਜਾ ਸਕਦੇ, ਕਿਉਂ ਜੀ ਪਾਤਸ਼ਾਹ ਦੇ ਬੇਅੰਤ ਗੁਣ ਹਨ। ਇੱਕ ਵਾਰੀ ਗੁਰੂ ਸਾਹਿਬ ਲਾਹੌਰ ਗਏ ਸਨ, ਲਾਹੌਰ ਵਿੱਚ ਸਾਧ ਸੰਗਤ ਜੀ ਮੀਆਂ ਮੀਰ ਗੁਰੂ ਸਾਹਿਬ ਨੂੰ ਮਿਲਿਆ, ਸਤਿਗੁਰੂ ਜੀ ਨੂੰ ਤਖ਼ਤ ਦੇ ਉੱਤੇ ਬਿਠਾਇਆ, ਆਪ ਥੱਲੇ ਬੈਠਾ ਚਰਨ ਘੁੱਟਣ ਲੱਗ ਗਿਆ। ਇਹ ਯੁਵਰਾਜ ਸੀ ਉਸ ਵੇਲੇ ਸਾਧ ਸੰਗਤ ਜੀ, ਗੱਦੀ ਦਾ ਮਾਲਕ ਬਣਨਾ ਸ਼ਾਹਜਹਾਨ ਹੈ, ਅਹਿਲਕਾਰਾਂ ਦੇ ਮੁੰਡਿਆਂ ਨਾਲ ਪੀਰ ਨੂੰ ਮੱਥਾ ਟੇਕਣ ਆਇਆ। ਆ ਕੇ ਮੱਥਾ ਟੇਕ ਕੇ ਜਦੋਂ ਪਾਸ ਬੈਠਾ, ਉਸ ਵੇਲੇ ਕਹਿਣ ਲੱਗਾ, ਲੈ ਵੇਖੋ ਗੁਰੂ ਸਾਹਿਬ ਜੀ ਦੇ ਨਾਲ ਇਹ ਪਰਚੇ ਹੋਏ ਹੈ, ਸਾਡਾ ਪੀਰ ਵੀ ਸਾਡੇ ਵੱਲ। ਮੈਂ ਦੇਖੋ ਰਾਜੇ ਦਾ ਪੁੱਤਰ ਹੋਇਆ, ਟਿੱਕਾ ਬਣਨਾ ਮੈਂ, ਅਤੇ ਮੈਨੂੰ ਝਾਕਦੇ ਨਹੀਂ, ਮੇਰੀ ਸਲਾਮ ਨਹੀਂ ਮੰਨਦੇ। ਜਦੋਂ ਇਹ ਗੱਲ ਕੀਤੀ ਅਹਿਲਕਾਰਾਂ ਦੇ ਮੁੰਡਿਆਂ ਨਾਲ, ਮੀਆਂ ਮੀਰ ਨੇ ਉਸ ਵੇਲੇ ਕਿਹਾ, ਕਿ ਹੇ ਗੁਰੂ ਅਰਜਨ ਦੇਵ ਜੀ, ਇੱਥੋਂ ਸੱਤਵਾਂ ਜਿਹੜਾ ਸਮੁੰਦਰ ਹੈ ਉਹਦੇ ਚ ਟਟੀਰੀ ਦੇ ਜਿਹੜੇ ਬੱਚੇ ਹੈ ਉਹ ਸਮੁੰਦਰ ਨੇ ਰੋੜ ਲਏ ਹੈ, ਉਹਨਾਂ ਦਾ ਬਚਾਅ ਕਰੋ। ਗੁਰੂ ਮਹਾਰਾਜ ਸਾਹਿਬ ਬੁੱਕਲ ਮਾਰੀ ਬੈਠੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ। ਸੱਚੇ ਪਾਤਸ਼ਾਹ ਨੇ ਕਿਹਾ, ਮੀਆਂ ਮੀਰ ਜੀ ਉਹ ਬੱਚੇ ਸਾਡੇ ਹੱਥ ਵਿੱਚ ਹੈ। ਬੁੱਕਲ ਚੋਂ ਹੱਥ ਕੱਢ ਕੇ ਵਿਖਾਇਆ, ਬੱਚਿਆਂ ਨੂੰ ਸਮੁੰਦਰ ਕਿਵੇਂ ਡੋਲ ਸਕਦਾ। ਸੁਣ ਕੇ ਉਹ ਹੈਰਾਨ ਹੋ ਗਿਆ। ਜਿਹੜਾ ਸ਼ਾਹਜਹਾਂ ਸੀ, ਕਹਿੰਦਾ ਮੇਰੀ ਫੌਜ ਨਹੀਂ ਸੱਤਾਂ ਸਮੁੰਦਰਾਂ ਤੋਂ ਪਾਰ ਜਾ ਸਕਦੀ, ਇਹਨਾਂ ਨੇ ਆਪਦੇ ਹੱਥ ਵਿੱਚ ਬਚਾ ਲਏ ਹੈ। ਇਸ ਪ੍ਰਕਾਰ ਕਹਿੰਦਾ ਇਹਨਾਂ ਦੀ ਗਤੀ ਨਹੀਂ ਜਾਣੀ ਜਾ ਸਕਦੀ। ਸ਼ਰਮ ਮੰਨ ਕੇ ਸਲਾਮ ਕਰਕੇ ਤੁਰ ਗਿਆ ਸੀ ਉਹ ਚੌਜੀ ਪਾਤਸ਼ਾਹ। ਸਰਵ ਗੁਣਾ ਸੰਪੰਨ ਗੁਰੂ ਅਰਜਨ ਦੇਵ ਜੀ ਦਾ ਕੱਲ੍ਹ ਨੂੰ ਸ਼ਹੀਦੀ ਪੁਰਬ ਹੈ, ਕੁਛ ਕੁ ਮਹਾਰਾਜ ਸਾਹਿਬ ਦੇ ਜੀਵਨ ਦੀ ਬਾਤ ਸਾਧ ਸੰਗਤ ਜੀ ਸ਼ਾਮ ਨੂੰ ਕੱਲ੍ਹ ਨੂੰ ਦਿਨੇ ਇਸ ਪ੍ਰਕਾਰ ਪ੍ਰਸੰਗ ਸਰਗੁਣਾ ਦੇ ਆਪਾਂ ਯਾਦ ਕਰਨੇ ਹਨ।
ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈ ਹੈ।
ਅਮਰਦਾਸ ਮਹਾਰਾਜ ਸਾਹਿਬ ਜੋਤੀ ਸਰੂਪ ਗੋਇੰਦਵਾਲ ਸਾਹਿਬ ਵਿੱਚ ਵਿਰਾਜਮਾਨ ਹਨ। ਕਿਰਪਾ ਨਾਨਕ ਸਤਿਗੁਰੂ ਚੌਧਰੀ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਇਹ ਗਰੀਬ ਨਿਵਾਸ ਸਤਿਗੁਰੂ ਪਰਮੇਸ਼ਵਰ ਦਾ ਨਾਮ ਕਿਵੇਂ ਧਿਆਇਆ ਜਾ ਸਕਦਾ ਹੈ, ਤਾਂ ਹਜ਼ੂਰ ਫਰਮਾਉਂਦੇ ਹਨ
ਗੁਰਮੁਖ ਨਾਮ ਧਿਆਈ
ਭਾਈ ਮੁਖੀ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਦੁਆਰਾ ਪਰਮੇਸ਼ਵਰ ਦਾ ਨਾਮ ਗੁਰਮੁਖ ਬਣ ਕੇ, ਗੁਰਮੁਖ ਹੁੰਦੇ ਗੁਰਮੁਖ ਵੈਰ ਵਿਰੋਧ ਗਵਾਵੇ, ਕਿਸੇ ਨਾਲ ਵੈਰ ਨਾ ਕਰਨਾ, ਕਿਸੇ ਨਾਲ ਝਗੜਾ ਨਾ ਕਰਨਾ, ਗੁਰਮੁਖ ਰੋਮ ਰੋਮ ਹਰ ਧਿਆਵੇ, ਰੋਮ ਰੋਮ ਪਰਮੇਸ਼ਵਰ ਦਾ ਸਿਮਰਨ ਜਿਨ੍ਹਾਂ ਦੇ ਹੋਵੇ, ਐਸੇ ਗੁਰਮੁਖ ਜਿਹੜੇ ਹੈ ਉਹਨਾਂ ਦੀ ਸੰਗਤ ਚ ਮਿਲ ਕੇ
ਨਾਮ ਧਿਆਈ ਹੈ।
ਨਾਮ ਨੂੰ ਧਿਆਉਣਾ ਕਰੀਏ, ਧਿਆਕਾਰ ਵਿਰਤੀ ਕਰਕੇ, ਧਿਆਕਾ ਧਿਆਨ ਤੇ ਤ੍ਰਿਕੁਟੀ ਨੂੰ ਮੇਟ ਕੇ, ਜਿਵੇਂ ਕਬੀਰ ਜੀ ਨੇ ਕਿਹਾ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ, ਇਹ ਧਿਆਨ ਦਾ ਸਰੂਪ ਦੱਸਿਆ। ਤੇਰਾ ਸਿਮਰਨ ਕਰਦੇ ਤੇਰਾ ਰੂਪ ਹੀ ਹੋ ਗਏ, ਮੇਰੇ ਵਿੱਚ ਹਉਮੈ ਨਹੀਂ ਰਹੀ, ਹਉਮੈ ਮੇਟ ਕਰਕੇ ਜਦੋਂ ਉਹਦੇ ਧਿਆਨ ਚ ਲੀਨ ਹੋਈਏ ਉਦੋਂ ਇਹ ਧਿਆਨ ਹੁੰਦਾ ਹੈ। ਧਿਆਤਾ ਧਿਆਨ ਤੇ ਰੂਪ ਹੋ ਜਾਈਦਾ, ਧਿਆਤਾ ਤੇ ਧਿਆਨ ਪੁਣੇਗਾ, ਧਿਆਤਾ ਮੇਰਾ ਅੰਤਰਾ ਕਰਨਾ, ਧਿਆਨ ਮੇਰੀ ਬਿਰਤੀ ਦਾ ਜੁੜਿਆ ਹੋਇਆ ਹੰਕਾਰ ਚੱਕਿਆ ਜਾਂਦਾ, ਜਿਹਨੂੰ ਧਿਆਉਂਦਾ ਹੈ ਧਿਆਨ ਰੂਪ ਹੋਏ ਆਸਣ ਪਾਵੈ, ਉਹਦਾ ਸਰੂਪ ਹੀ ਹੋ ਜਾਈਦਾ। ਇਸ ਪ੍ਰਕਾਰ ਗੁਰਮੁਖ ਬਣ ਕੇ ਮਹਾਰਾਜ ਕਹਿੰਦੇ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਮ ਨੂੰ ਧਿਆਉਣਾ ਕਰੀਏ।
ਮਨਮੁਖ ਬੂਝ ਨਾ ਪਾ,
ਜਿਹੜੇ ਮਨਮੁਖ ਲੋਕ ਆ ਉਹਨਾਂ ਦਾ ਸਮਝ ਹੀ ਨਹੀਂ। ਮਨਮੁਖ ਲੋਕ ਆਪਣੇ ਮਨ ਨੂੰ ਮੁਖੀ ਸਮਝਦੇ ਆ, ਕਹਿੰਦੇ ਜੋ ਮੇਰੇ ਮਨ 'ਚ ਆਈ ਮੈਂ ਉਹ ਕਰਾਂਗਾ, ਹੋਰ ਕਿਸੇ ਦੇ ਉਪਦੇਸ਼ ਨੂੰ ਮੈਂ ਨਹੀਂ ਧਾਰਨ ਕਰਾਂਗਾ। ਬ੍ਰਹਮਾ ਆ ਕੇ ਸਮਝਾ ਲੇ, ਬ੍ਰਹਮਾ ਹੂੰ ਕੋ ਕਹੋ ਨਾ ਮਾਨੇ, ਕਹਿੰਦਾ ਮੈਂ ਤਾਂ ਬ੍ਰਹਮਾ ਦਾ ਵੀ ਕਿਹਾ ਨਹੀਂ ਮੰਨਣਾ। ਐਡੇ ਜਿਹੜੇ ਹੰਕਾਰੀ ਹੈ ਉਹ ਮਨਮੁਖ ਹੁੰਦੇ ਹਨ।
ਮਨਮੁਖ ਬੂਝ ਨਾ ਪਾਏ,
ਮਨਮੁਖਾਂ ਨੂੰ ਬੂਝ ਸਮਝ ਨਹੀਂ ਪਾਈ, ਕੋਈ ਪਾਈ ਜਾਂਦੀ ਪ੍ਰਾਪਤ ਨਹੀਂ ਹੁੰਦੀ ਹੈ ਉਹਨਾਂ ਨੂੰ।
ਗੁਰਮੁਖ ਸਦਾ ਮੁਖ ਉਜਲੇ,
ਜਿਹੜੇ ਗੁਰਮੁਖ ਹਨ ਉਹਨਾਂ ਦੇ ਸਦਾ ਉਜਲ ਮੁਖ ਹਨ।
ਹਰ ਵਸਿਆ ਮਾਨਿਆ,
ਜਿਹਨਾਂ ਦੇ ਮਨ ਚ ਪਰਮੇਸ਼ਰ ਆ ਕੇ ਵਸ ਗਿਆ ਹੈ
ਸਹਿਜੇ,
ਉਹ ਗੁਰਮੁਖ ਹਨ।
ਸਹਿਜੇ ਹੀ ਸੁਖ ਪਾਈ ਹੈ,
ਸਹਿਜੇ ਗਿਆਨ ਕਰਕੇ ਭਾਈ ਉਹ ਸੁਖ ਸਰੂਪ ਨੂੰ ਪਾਉਂਦੇ, ਵਾਹਿਗੁਰੂ ਦਾ ਗਿਆਨ ਉਹਨਾਂ ਨੂੰ ਹੋ ਗਿਆ ਹੈ, ਸਹਿਜੇ ਨਿਰਜਤ ਨੀ ਸੁਖ ਪਾ ਲਿਆ ਹੈ ਉਹਨਾਂ ਨੇ।
ਸਹਿਜੇ ਰਹਿਸਮਾਨ,
ਸਹਿਜੇ ਗਿਆਨ ਸਰੂਪ ਵਿੱਚ, ਸਹਿਜ ਅਵਸਥਾ ਚ ਜਿੱਥੇ ਮਾਨਵ ਮਾਨ ਦੋ ਉਜਰ ਗਏ ਉਹ ਸਹਿਜ ਅਵਸਥਾ ਵਿੱਚ ਸਮਾ ਰਹਿੰਦੇ ਮਿਲੇ ਰਹਿੰਦੇ ਹਨ।
ਭਾਈ ਰੇ ਦਸ ਦਾਸਾ ਹੋ,
ਇਹ ਭਾਈ ਵਾਹਿਗੁਰੂ ਦੇ ਜਿਹੜੇ ਸੇਵਕ ਹੈ ਉਹਨਾਂ ਦਾ ਅੱਗੇ ਦਾਸਾ ਭਾਵ ਮਨ ਬਾਣੀ ਸਰੀਰ ਕਰਕੇ ਦਾਸ ਹੋਣਾ ਕਰ।
ਗੁਰ ਕੀ ਸੇਵਾ ਗੁਰ ਭਗਤ ਹੈ,
ਗੁਰੂ ਸਾਹਿਬ ਦੀ ਟਹਿਲ ਤਾਂ ਜਿਹੜੀ ਗੁਰੂ ਸਾਹਿਬ ਦੀ ਭਗਤੀ ਕਰਨੀ ਹੈ, ਭਾਵ ਪ੍ਰੇਮ ਦੇ ਵਿੱਚ ਗਤ ਪ੍ਰਾਪਤ ਹੋਣਾ ਗੁਰੂ ਸਾਹਿਬ ਦੇ ਚਰਨਾਂ 'ਚ, ਅਤੇ ਭਾਵ ਜਿਹੜਾ ਹਿਰਦੇ ਦੇ ਅੰਦਰ ਭਾਵਨਾ ਗਤ ਪ੍ਰਾਪਤ ਹੋਣੀ ਹੈ, ਅਤੇ ਭੈ ਜਿਹੜਾ ਗਤ ਨਾਸ ਹੋ ਜਾਣਾ ਹੈ, ਅਤੇ ਭਾਵ ਨਾ ਪ੍ਰਕਾਸ਼ ਗਿਆਨ ਦਾ ਪ੍ਰਾਪਤ ਹੋ ਜਾਣਾ ਹੈ। ਐਸੀ ਇਸ ਭਗਤੀ ਦਾ ਕੋਈ ਜਾਣੇ ਭੇਓ, ਸਭ ਮੇਰਾ ਪ੍ਰਵਾਤਮ ਦਿਓ, ਸਾਰਿਆਂ 'ਚ ਮੇਰਾ ਵਾਹਿਗੁਰੂ ਆਤਮ ਦੇ ਪ੍ਰਕਾਸ਼ ਰੂਪ ਹੈ, ਐਸੀ ਭਗਤੀ ਕਰਕੇ ਗੁਰ
ਕੀ ਸੇਵਾ ਗੁਰ ਭਗਤ ਹੈ,
ਗੁਰੂ ਸਾਹਿਬ ਦੀ ਸੇਵਾ ਜਿਹੜੀ ਗੁਰੂ ਸਾਹਿਬ ਦੀ ਭਗਤੀ ਕਰਨੀ ਹੈ ਨਾ, ਇਹੋ ਹੀ ਸੇਵਾ ਹੈ, ਆਗਿਆ ਮੰਨੀ ਹੈ ਭਗਤੀ ਮਹਾਰਾਜ ਦੀ।
ਵਿਰਲਾ ਪਾਏ
ਕੋਈ ਕੋਈ ਵਿਰਲਾ ਭਾਈ ਪ੍ਰਾਪਤ ਕਰ ਸਕਦਾ ਹੈ।
ਰਹਾਉ ਸਦਾ ਸੁਹਾਗ ਸੁਹਾਗਣੀ,
ਸਦਾ ਉਹਨਾਂ ਨੂੰ ਸੁਹਾਗ ਵਾਹਿਗੁਰੂ ਦਾ ਆਨੰਦ ਹੈ। ਸੁਹਾਗਵੰਤੀਆਂ ਜਿਹੜੀਆਂ ਬੀਬੀਆਂ ਹਨ, ਜਿਵੇਂ ਉਹ ਪਤੀ ਦੀ ਸੇਵਾ ਕਰਕੇ ਪ੍ਰਸੰਨ ਕਰਦੀਆਂ ਹਨ, ਦਾਸੀਆਂ ਬਣ ਕੇ ਟਹਿਲ ਕਰਦੀਆਂ ਹਨ, ਉਹਨਾਂ ਨੂੰ ਸਦਾ ਆਨੰਦ ਰਹਿੰਦਾ ਹੈ। ਇਸੇ ਪ੍ਰਕਾਰ ਜੋ ਵਾਹਿਗੁਰੂ ਦੀ ਭਗਤੀ ਵੀ ਜੁੜੇ ਹੋਏ ਹਨ, ਸਦਾ ਉਹਨਾਂ ਨੂੰ ਸੁਹਾਗ ਆਨੰਦ ਹੈ। ਉਹ ਬ੍ਰਹਮ ਬੇਤੇ ਤੱਤ ਵੇਤੇ ਸੁਹਾਗਣੀਆਂ ਦੀ ਨਿਆਈ ਹਨ। ਪਤੀ ਵਰ ਧਰਮ ਵਿੱਚ ਜਿਵੇਂ ਸੁਹਾਗਣੀਆਂ ਹੁੰਦੀਆਂ, ਇਵੇਂ ਵਾਹਿਗੁਰੂ ਬਿਨਾਂ ਪਾਏ ਗਏ ਜਬ ਤੇ ਤੁਮਰੇ ਤਾਕੇ ਕੋ ਆਂਖ ਤੇਰੇ ਨਹੀਂ ਆਨਿਓ।
ਜੇ ਚੱਲ ਹੈ ਸਤਿਗੁਰ ਭਾਏ,
ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਨੁਸਾਰ ਹੋ ਕੇ ਚੱਲਦੇ ਹਨ,
ਸਦਾ ਫਿਰ ਨਿਹਚਲ ਪਾਈਐ,
ਕਦੀ ਅਕਾਲ ਪੁਰਖ ਹੋ ਜਿਹੜਾ ਅਚਲ ਰਹਿਣ ਵਾਲਾ ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ, ਉਸ ਰੂਪ ਨੂੰ ਸਦਾ ਵਾਸਤੇ ਪਾ ਲਈਦਾ ਹੈ।
ਨਾ ਉਹ ਮਰੇ ਨਾ ਜਾਏ,
ਨਾ ਉਹ ਪਰਮੇਸ਼ੁਰ ਮਰਦਾ, ਨਾ ਉਹਨਾਂ ਦਾ ਸੁਹਾਗ ਜਾਂਦਾ ਹੈ, ਨਾ ਉਹ ਕਿਤੇ ਜਾਂਦਾ ਹੈ, ਜਿਵੇਂ ਪ੍ਰਦੇਸ਼ ਪਤੀ ਚਲੇ ਜਾਂਦੇ ਹਨ, ਨਾ ਉਹ ਮਰਦਾ ਹੈ, ਨਾ ਉਹਨਾਂ ਦਾ ਆਨੰਦ ਜਾਂਦਾ ਹੈ, ਨਾ ਉਹ ਜੀਵ ਫਿਰ ਮਰਦੇ ਹੈ, ਬ੍ਰਹਮ ਰੂਪ ਹੋ ਜਾਂਦੇ ਹੈ, ਮਰਨ ਹਾਰੇ ਜੀਵਰਾ ਨਾਹੀਂ, ਅਤੇ ਨਾ ਉਹਨਾਂ ਦਾ ਆਨੰਦ ਜਾਂਦਾ ਹੈ, ਨਾ ਜਾਇ ਪੈਦਾ ਹੁੰਦੇ ਹੈ, ਜੰਮਣ ਮਰ ਤੋਂ ਰਹਿ ਧੋ ਕੇ ਜੋਤ ਮਿਲੀ ਸੰਗ ਜੋਤ ਰਿਹਾ ਘਾਲ ਦਾ,
ਸ਼ਬਦ ਮਿਲੀ ਨਾ ਵਿਛੜੈ,
ਜਿਨ੍ਹਾਂ ਦੀ ਸੁਰਤ ਗੁਰੂ ਸਾਹਿਬ ਦੇ ਸ਼ਬਦ ਨਾਲ ਮਿਲੀ ਹੈ ਕਮਾਈ ਚ, ਉਹਨਾਂ ਦਾ ਕਦੇ ਮਨ ਵਿਛੜਦਾ ਨੀ ਮਹਾਰਾਜ ਦੇ ਨਾਲੋਂ।
ਫਿਰ ਕਹਿ ਅੰਕ ਸਮਾਏ,
ਅਕਾਲ ਪੁਰਖ ਸਰੂਪ ਦੇ ਅੰਕ ਪਿਆਰ ਵਿੱਚ, ਅੰਕ ਸਰੂਪ ਵਿੱਚ ਸਮਾਇਆ ਭੇਦ ਹੋਏ ਰਹਿੰਦੇ, ਮਿਲੇ ਰਹਿੰਦੇ ਹਨ,
ਹਰ ਨਿਰਮਲ ਅਤ ਉਜਲਾ,
ਅਕਾਲ ਪੁਰਖ ਵਾਹਿਗੁਰੂ ਹਰੀ ਅਤਿਅੰਤ ਨਿਰਮਲ ਉਜਲ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ, ਜਿਹਨੂੰ ਸੱਚ ਜੜ ਦੁੱਖ ਰੂਪ ਮਾਇਆ ਦੀ ਮੈਲ ਨੀ, ਉਹ ਸੱਚੇ ਆਨੰਦ ਸਰੂਪ ਹੋਣੇ ਕਰਕੇ, ਹਰ ਨਿਰਮਲ
ਅਤ ਉਜਲਾ,
ਜਿਹਨਾਂ ਦਾ ਅਤਿਅੰਤ ਮਨ ਉਜਲ ਹੈ, ਉਹਨਾਂ ਨੂੰ ਹਰੀ ਨਿਰਮਲ ਸਰੂਪ ਪ੍ਰਾਪਤ ਹੋਇਆ ਹੈ, ਹਰੀ ਨਿਰਮਲ ਤੋਂ ਨਿਰਮਲ ਹੈ, ਅਤਿਅੰਤ ਹੀ ਉਜਲ ਹੈ, ਪ੍ਰਕਾਸ਼ ਰੂਪ ਹੈ, ਉਹਦੇ ਅੰਦਰ ਮਾਇਆ ਦੀ ਇੱਛਾ ਰੂਪੀ ਮੈਲ ਨਹੀਂ, ਉਹਦੇ ਅੰਦਰ ਕਿਸੇ ਪ੍ਰਕਾਰ ਵਿਖੇਪਤਾਈ ਦੀ ਮੈਲ ਨਹੀਂ, ਅਤਿਅੰਤ ਜਿਲ ਸਰੂਪ ਹੈ, ਮਲ ਵਿਖੇਪ ਅਗਰਨ ਦੀ ਮੈਲ ਤੋਂ ਰਹਿਤ ਹੈ,
ਬਿਨ ਗੁਰ ਪਾਇਆ ਨਾ ਜਾ,
ਪਰ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵਾਹਿਗੁਰੂ ਪਾਇਆ ਨਹੀਂ ਜਾਂਦਾ ਕਿਸੇ ਦੇ ਪਾਸੋਂ,
ਪਾਠ ਪੜ੍ਹੈ ਨਾ ਬੂਝੈ,
ਕਈ ਲੋਕ ਵਿਆਕਰਨ ਦੇ ਪਾਠ ਪੜ੍ਹ ਲੈਂਦੇ ਹੈ, ਪਾਠ ਪੜ੍ਹ ਕੇ ਉਹਦੇ ਚੋਂ ਪਦ ਪਦਾਰਥਾਦਕਾਂ ਨੂੰ, ਸੰਨੀਆਂ ਨੂੰ, ਵਿਭਗਤੀਆਂ ਨੂੰ ਸੋਚ ਸੋਚ ਕੇ ਨਿਰਣਾ ਕਰਕੇ ਦੱਸਦੇ ਹਨ, ਕਿਉਂ ਵਿਆਕਰਨਾਂ ਦੇ ਪਾਠ ਪੜ੍ਹਨੇ ਕਰਕੇ, ਪੁਰਾਣਾਂ ਦੇ ਪਾਠ ਪੜ੍ਹਨੇ ਕਰਕੇ ਵੀ
ਨਾ ਬੂਝਾਈ,
ਨਹੀਂ ਸਮਝ ਪੈਂਦੀ ਪਰਮੇਸ਼ੁਰ ਦੀ,
ਵੇਖੀ ਭਰਮ ਭੁਲਾ,
ਕਈ ਲੋਕ ਭੇਖ ਬਣਾਈ ਫਿਰਦੇ ਹੈ, ਕੋਈ ਕਿਹਾ ਜਿਹਾ ਲਿਬਾਸ ਬਣਾ ਲੈਂਦਾ, ਕੋਈ ਕਿਹਾ ਜਿਹਾ ਭੇਸ ਬਣਾ ਲੈਂਦਾ, ਇਸ ਪ੍ਰਕਾਰ ਭੇਖੀ
ਭਰਮ ਭੁਲਾ,
ਭੇਖਾਂ ਦੇ ਭਰਮ 'ਚ ਭੁੱਲ ਗਏ ਵੀ ਅਸੀਂ ਵੱਡੇ ਹਾਂ, ਗ੍ਰਿਸ਼ਤੀ ਸਾਡੇ ਨਾਲੋਂ ਛੋਟੇ ਹੁੰਦੇ ਹੈ, ਅਹੰਕਾਰ 'ਚ ਭਰਮ 'ਚ ਭੁੱਲੇ ਫਿਰਦੇ ਹੈ,
ਗੁਰਮਤੀ ਹਰ ਸਦਾ ਪਾਇਆ,
ਗੁਰਮਤ ਦੁਆਰਾ ਅਕਾਲ ਪੁਰਖ ਜੋ ਸਦਾ ਰਹਿਣ ਵਾਲਾ ਹੈ, ਉਹ ਸਰੂਪ ਹਰੀ ਨੂੰ ਪਾ ਲਿਆ ਹੈ,
ਰਸਨਾ ਹਰ ਰਸ ਸਮਾਏ,
ਜਿਵੇਂ ਸਭ ਸੰਗਤ ਜਿਸ ਟੂਟੀ 'ਚ ਪਾਣੀ ਹੋਵੇ, ਉਹ ਟੂਟੀ 'ਚੋਂ ਪਾਣੀ ਨਿਕਲਦਾ ਹੈ, ਇਵੇਂ ਉਹਨਾਂ ਦੇ ਜਿਹਨਾਂ ਦੇ ਹਿਰਦੇ 'ਚ ਵਸਿਆ ਹੈ, ਰਸਨਾ ਵੀ ਉਹਨਾਂ ਦੀ ਹਰੀ ਦੇ ਰਸ 'ਚ ਸਮਾ ਗਈ ਹੈ, ਜਦੋਂ ਰਸਨਾ ਦੁਆਰਾ ਕੀਰਤਨ ਭਜਨ ਕਰਦੇ ਹੈ, ਸਾਰਿਆਂ ਦੀ ਰਸਨਾ ਰਸ 'ਚ ਸਮਾ ਜਾਂਦੀ ਹੈ, ਸੁਣਨ ਵਾਲਿਆਂ ਦੀ,
ਮਾਇਆ ਮੋਹ ਚੁਕਾਇਆ,
ਉਹਨਾਂ ਨੂੰ ਜਿਹੜਾ ਮਾਇਆ ਦਾ ਜੋੜਨ ਦਾ ਮੋਹ ਸੀ, ਇਕੱਠੀ ਕਰਨ ਦਾ ਅਲੱਗ ਸੀ, ਉਹ ਚੁਕਾ ਦਿੱਤਾ ਹੈ,
ਗੁਰਮਤੀ ਸਹਿਜ ਸੁਭਾਅ
ਦੁਆਰਾ ਸ਼ਾਂਤੀ ਸੁਭਾਅ ਧਾਰਿਆ ਹੋਇਆ, ਸਹੀਏ ਸ਼ੁੱਧ ਪਦਾਰਥ ਆਈ ਜਾਵੇ ਤਾਂ ਵਰਤੀ ਜਾਂਦੇ ਹਨ, ਸ਼ਾਂਤੀ ਸੁਭਾਅ 'ਚ ਰਹਿੰਦੇ ਹਨ,
ਬਿਨ ਸ਼ਬਦ ਹੈ ਜਗ ਦੁਖੀਆ ਫਿਰੈ,
ਸ਼ਬਦ ਦੀ ਕਮਾਈ ਨਹੀਂ ਕੀਤੀ, ਉਹ ਸਾਰਾ ਜਗ ਦੁਖੀ ਹੋਇਆ ਤੁਰਿਆ ਫਿਰਦਾ ਹੈ, ਜੰਮਣ ਮਰਨ ਦੇ ਦੁੱਖ ਕਰਕੇ,
ਮਨ ਮੁੱਖਾਂ ਨੂੰ ਗਈ ਖਾ,
ਮਾਇਆ ਖਾਈ ਗਈ ਹੈ, ਸਹਿਤਾ ਸਹਿਤਾ ਖੀਣਤਾ ਖੈਤਾ, ਇਹ ਦੁੱਖ ਬਣੇ ਰਹਿੰਦੇ ਹੈ, ਕਿਸੇ ਦੇ ਪ੍ਰਤਾਪ ਨੂੰ ਵੇਖ ਕੇ ਨਾ ਸਹਾਰ ਸਕਣਾ, ਅਤੇ ਖੀਣ ਹੋ ਜਾਣਾ ਪਦਾਰਥ, ਉੱਕਾ ਹੀ ਨਾਸ ਹੋ ਜਾਣਾ, ਇਹ ਔਗੁਣ ਮਾਇਆ ਕਰਕੇ ਬਣੇ ਰਹਿੰਦੇ ਹੈ, ਇਉਂ ਮਨਮੁਖਾਂ ਨੂੰ ਖਾ ਹੀ ਗਈ ਹੈ,
ਸ਼ਬਦ ਦੇ ਨਾਮ ਤੇ ਆਈ ਹੈ,
ਵਾਹਿਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੁਆਰਾ ਮਹਾਰਾਜ ਦੇ ਨਾਮ ਨੂੰ ਧਿਆਉਣਾ ਕਰੀਏ,
ਸ਼ਬਦ ਦੇ ਸੱਚ ਸਮਾ,
ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਹੀ ਸੱਚੇ ਪਾਤਸ਼ਾਹ ਵਿੱਚ ਸਮਾਇਆ ਜਾਂਦਾ, ਲੀਨ ਹੋਈਦਾ ਮਿਲੀਦਾ ਹੈ,
ਮਾਇਆ ਭੂਲੇ ਸਿੱਧ ਫਿਰ ਹੈ,
ਜਿਹੜੇ ਸਿੱਧ ਹੈ ਉਹ ਭਾਵੇਂ ਰਾਜ ਛੱਡ ਕੇ ਗੋਰਖਨਾਥ ਦੇ ਚੇਲੇ ਬਣੇ ਸੀ, ਪਰ ਫਿਰ ਵੀ ਪੂਜਾ ਕਰਾਉਣ ਦੀ ਇੱਛਾ 'ਚ ਫਸੇ ਹੋਏ ਹੈ, ਇਹ ਮਾਇਆ 'ਚ ਰਿਧੀਆਂ ਸਿੱਧੀਆਂ ਦਿਖਾ ਕੇ ਲੋਕਾਂ ਤੋਂ ਪੂਜਾ ਕਰਾਉਣ ਦੀ ਮਾਇਆ 'ਚ ਸਿੱਧ ਭੁੱਲੇ ਫਿਰਦੇ ਹੈ, ਸ਼ਕਤੀਆਂ ਦਿਖਾਉਣੀਆਂ ਵੀ ਇਹ ਮਾਇਆ ਹੀ ਹੈ, ਰਿਧ ਸਿਰਸਾ ਮੋਹ ਹੈ, ਨਾਮ ਨਾ ਦੱਸੇ ਮਨ ਆਏ,
ਸਮਾਧ ਨਾ ਲੱਗਾ ਸੁਭਾਅ,
ਸਮਾਧੀ ਸੁਭਾਵਕ ਨਹੀਂ ਲੱਗਦੀ, ਜਿਸ ਪ੍ਰਕਾਰ ਸਾਧ ਸੰਗਤ ਜੀ ਮਛਿੰਦਰ ਨਾਥ ਗੋਰਖਨਾਥ ਦਾ ਜਿਹੜਾ ਗੁਰੂ ਸੀ, ਉਹ ਉਮਰੂ ਰਾਜਾ ਜਿਹੜਾ ਸੀ ਸੰਗਲਾ ਦੀਪ ਦਾ, ਉਹਦੇ ਮਰੇ ਦੀ ਦੇਹ ਵਿੱਚ ਪਦਮਣੀ ਦੇ ਲਾਲ 'ਚ ਜਾ ਕੇ ਪੈ ਗਿਆ ਸੀ, ਫਿਰ ਗੋਰਖਨਾਥ ਨੂੰ ਜਾ ਕੇ ਜਗਾ ਕੇ ਲਿਆਂਦਾ, ਉੱਠ ਜੋ ਮਛਿੰਦਰਾ ਗੋਰਖ ਆਏ, ਸ਼ਰਮ ਦਾ ਮਾਰਿਆ ਉਹ ਮੁਰਦਾ ਦੇ ਤੋਂ ਜਿਸ ਦੇਹ ਛੱਡ ਕੇ ਜਾਂ ਉਸੇ ਦੇਹ 'ਚ ਆ ਗਿਆ, ਫਿਰ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਇਆ। ਇਸ ਪ੍ਰਕਾਰ ਮਾਰਨ ਕਹਿ ਸੁਣ ਵੀ ਛਿੰਦਿਆ ਗੋਰਖ ਬੋਲ ਨਾਨਕ ਬੋਲੇ, ਬਸਗਤ ਪੰਜ ਕਰੇ ਨੇ ਡੋਲੇ, ਐਸੀ ਜੁਗਤ ਜੋਗ ਕੋ ਪਾਲੇ, ਆਪ ਮਰੇ ਪੰਚਾਂ ਨੇ ਮਾਰੇ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਮਛਿੰਦਰ ਨਾਥ ਨੂੰ ਅਕਲ ਆਈ ਸੀ। ਇਸ ਪ੍ਰਕਾਰ ਸਮਾਧੀ ਸੁਭਾਵਕ ਨਹੀਂ ਲੱਗਦੀ, ਐਵੇਂ ਮੁਰਦਿਆਂ ਦੇਹਾਂ 'ਚ ਜਾ ਕੇ ਪਦਮਣੀਆਂ ਦੇ ਲਾਲਚਾਂ 'ਚ ਪਏ ਰਹਿੰਦੇ ਹਨ।
ਇਨੇ ਲੋਹ ਵਿਆਪਤ ਹੈ,
ਮਾਇਆ ਤਿੰਨਾਂ ਲੋਕਾਂ ਦੇ ਅੰਦਰ ਵਿਆਪਤ ਹੈ, ਲੱਗੀ ਹੋਈ ਚਿੰਬੜੀ ਹੋਈ ਹੈ, ਸਾਨੂੰ ਚਿੰਬੜ ਰਹੀ ਹੈ। ਤਿੰਨੇ ਦੇਵਤੇ ਛੱਲੇ ਆ, ਬ੍ਰਹਮਾ ਵਿਸ਼ਨ ਮਹਾਦੇਵ ਛਲੀਆ,
ਅਦਕ ਰਹੀ ਲਪਟਾ,
ਬਾਹਰੀ ਅਣਕਤਾ ਕਰਕੇ ਫਸਾ ਰਹੀ ਹੈ ਸਾਰਿਆਂ ਦੇ ਤਾਈ ਆਪ ਦੇ ਵਿੱਚ।
ਬਿਨ ਗੁਰ ਮੁਕਤ ਨਾ ਪਾਈ ਹੈ,
ਗੁਰੂ ਸਾਹਿਬ ਤੋਂ ਬਗੈਰ ਮੁਕਤੀ ਨਹੀਂ ਪਾਈ ਜਾ ਸਕਦੀ,
ਨਾ ਦੁਬਦਾ ਮਾਇਆ ਜਾ,
ਨਾ ਦੁਚਿੱਤਾ ਪੁਣਾ ਜਾਂਦਾ, ਨਾ ਮਾਇਆ ਦੀ ਇੱਛਾ ਜਾਂਦੀ ਹੈ, ਦੁਬਦਾ ਬਣੀ ਰਹਿੰਦੀ ਕਿ ਕਿਸੇ ਬਾਦ ਘਾਟ ਕਿਸੇ ਹੀ ਪੈ ਸਗਰੇ ਲਾਲਰ ਮੂਆ।
ਮਾਇਆ ਕਿਸ ਨੂੰ ਆਖੀਐ,
ਸਤਿਗੁਰੂ ਮਾਇਆ ਕਿਹਨੂੰ ਕਹੀਦਾ ਹੈ, ਪ੍ਰਸ਼ਨ ਕੀਤਾ ਸਿੱਖਾਂ ਨੇ।
ਕਿਆ ਮਾਇਆ ਕਰਮ ਕਮਾਏ,
ਦੂਜਾ ਪ੍ਰਸ਼ਨ ਕੀਤਾ ਮਾਇਆ ਕੰਮ ਕੀ ਕਰਦੀ ਹੈ, ਮਾਇਆ ਕਮਾਉਂਦੀ, ਇਹ ਵੀ ਦੱਸੋ ਆਪ।
ਦੁੱਖ ਸੁੱਖ ਇਹੋ ਜੀਓ ਵੱਧ ਹੈ,
ਮਹਾਰਾਜ ਕਹਿੰਦੇ ਜਿਹੜਾ ਜੀਵ ਪੁਣੇ ਮਾਇਆ ਕਰਕੇ ਹੈ, ਜਿਹੜਾ ਦੁੱਖ ਹੋਇਆ ਵਿਸ਼ੇ, ਸੁੱਖ ਹੋਇਆ ਵਿਸ਼ੇ ਦਾ, ਤੇ ਦੁੱਖ ਹੈ ਸਰੀਰ ਨੂੰ ਤੇ ਬੰਧਨ ਹੈ ਜੀਵ ਨੂੰ, ਇਹ ਮਾਇਆ ਹੀ ਹੈ ਭਾਈ। ਮਾਇਆ ਕਰਕੇ ਜੀਵ ਪੁਣਾ ਹੈ, ਮਾਇਆ ਕਰਕੇ ਦੁੱਖ ਹੈ, ਮਾਇਆ ਕਰਕੇ ਵਿਸ਼ੇ ਸੁੱਖ ਹੈ, ਮਾਇਆ ਕਰਕੇ ਬੰਧਨ ਹੈ, ਇਹਦਾ ਨਾਮ ਮਾਇਆ ਹੈ। ਮਹਾਰਾਜ ਕਹਿੰਦੇ ਹਨ ਇਸ ਦਾ ਨਾਮ ਲੱਖਣੀ ਉਹ ਵੀ ਕੀਤੇ ਮਹਾਰਾਜ ਮਾਇਆ ਦੇ, ਰਜਗੁਣ ਤਮਗੁਣ ਸਦਗੁਣ ਕਹੀਏ ਤੇਰੀ ਸਭ ਮਾਇਆ, ਰਾਜਸੀ ਤਾਮਸੀ ਸਾਂਤਕੀ ਰੂਪ ਵੀ ਮਾਇਆ ਕਹੀ ਹੈ, ਅੰਗਰ ਬਚਨ ਵੀ ਵੇਦਾਂਤੀਆਂ ਨੂੰ ਮਾਇਆ ਕਹੀ ਹੈ। ਕਹਿੰਦੇ ਜਿਹੜੀ ਘਟਨ ਘਟਨ ਪਟੀ ਸੀ, ਐਸੀ ਜਿਹੜੀ ਚਿੱਤਰ ਹੈ ਅਣਬਣਦੀਆਂ ਨੂੰ ਬਣਾ ਦਿੰਦੀ ਹੈ, ਬਣਦੀਆਂ ਨੂੰ ਅਣਬਣ ਕਰ ਦਿੰਦੀ ਹੈ, ਇਹੀ ਚਿੱਤਰ ਹੈ ਇਹ। ਜਿਸ ਪ੍ਰਕਾਰ ਨਾ ਤਾਂ ਇਸ ਨੂੰ ਅਭਿੰਨ ਬ੍ਰਹਮ ਦੇ ਨਾਲ ਕਿਹਾ ਜਾਂਦਾ ਹੈ, ਕਿਉਂਕਿ ਬ੍ਰਹਮ ਸਤਚੇਤ ਆਨੰਦ ਰੂਪ ਹੈ, ਇਹ ਆ ਸਤਜੁਗ ਦੁੱਖ ਰੂਪ, ਇਸ ਕਰਕੇ ਅਭੇਦ ਨਹੀਂ ਇਹ ਕਹੀ ਜਾ ਸਕਦੀ, ਅਭਿੰਨ ਨਹੀਂ ਕਹੀ ਜਾ ਸਕਦੀ। ਫਿਰ ਭਿੰਨ ਕਹਿ ਦਿਓ, ਭਿੰਨ ਕਿਵੇਂ ਕਹੀਏ, ਬ੍ਰਹਮ ਤੋਂ ਬਿਨਾਂ ਕਦੇ ਪ੍ਰਤੀਤ ਨਹੀਂ ਹੁੰਦੀ, ਬ੍ਰਹਮ ਦੀ ਸੱਤਾ ਨਾਲ ਹੀ ਇਹ ਪ੍ਰਤੀਤ ਹੋ ਰਹੀ ਹੈ, ਇਸ ਕਰਕੇ ਭਿੰਨ ਨਹੀਂ ਕਹੀ ਜਾ ਸਕਦੀ। ਦੋਵੇਂ ਕਹਿ ਦਿਓ, ਕਹਿੰਦੇ ਭਿੰਨ ਤੇ ਅਭਿੰਨ, ਕਹਿੰਦੇ ਦੋਵੇਂ ਕਿਵੇਂ ਕਹਿ ਦਈਏ, ਦੋਵੇਂ ਬਣਦੇ ਹੀ ਨਹੀਂ, ਜਿੱਥੇ ਸੱਤ ਹੈ ਉੱਥੇ ਸੱਤ ਨਹੀਂ, ਜਿੱਥੇ ਸੱਤ ਹੈ ਉੱਥੇ ਸੱਤ ਨਹੀਂ, ਜਿੱਥੇ ਦਿਨ ਹੈ ਉੱਥੇ ਰਾਤ ਨਹੀਂ, ਜਿੱਥੇ ਰਾਤ ਹੈ ਉੱਥੇ ਦਿਨ ਨਹੀਂ, ਇਸ ਕਰਕੇ ਦੋਵੇਂ ਦੋ ਰੂਪ ਕਰਕੇ ਵੀ ਨਹੀਂ ਕਹੀ ਜਾਂਦੀ। ਇਹ ਜੁਗਤੀ ਨਹੀਂ ਸਾਰਦੀ, ਨਾ ਭਿੰਨ ਤੇ ਨਾ ਅਭਿੰਨ, ਅਤੇ ਨਾ ਉਹਦੇ ਤਿੰਨ ਹੋ ਗਈਆਂ ਇਹ। ਅਤੇ ਦੂਜੀ ਇੱਕ ਨਾ ਉਹਨੂੰ ਨਿਰਾਵੈਵ ਕਿਹਾ ਜਾ ਸਕਦਾ, ਨਾ ਸਵੈਵੀ। ਨਿਰਾਵੈਵੀ ਉਹਨੀ ਅੰਗ ਇਹਦੇ ਸਾਰੇ ਵੇਖ ਲਓ, ਸਰੀਰ ਦੇ ਅੰਗ ਜਿੰਨੇ ਮਾਇਆ ਦੇ ਹੀ ਹੈ, ਅਤੇ ਨਿਰਾਦੇਵੀ ਤਾਂ ਨਹੀਂ ਕਿਹਾ ਜਾਂਦੀ, ਅੰਗਾਂ ਤੋਂ ਹੀਣੀ ਨਹੀਂ। ਅਤੇ ਫਿਰ ਸਵੈਵੀ ਅੰਗਾਂ ਵਾਲੀ ਕਹਿ ਦਿਓ, ਕਹਿੰਦੇ ਅੰਗ ਜਦੋਂ ਚਿਖਾ ਸੜ ਜਾਂਦਾ ਸਾਰੇ ਹੀ ਸੜ ਜਾਂਦੇ ਹੈ, ਇਸ ਕਰਕੇ ਸਵੈਵੀ ਨਹੀਂ ਕਿਹਾ ਜਾ ਸਕਦਾ। ਨਿਰਾਵੈਵੀ ਤਾਂ ਨਹੀਂ ਕਹੀ ਜਾ ਸਕਦੀ ਕਿ ਅੰਗਾਂ ਵਾਲੀ ਹੈ, ਅੰਗਾਂ ਤੋਂ ਰਹਿਤ ਨਿਰੰਕਾਰ ਹੈ, ਕਹੀ ਨਹੀਂ ਜਾ ਸਕਦੀ। ਇਸ ਕਰਕੇ ਦੋਵੇਂ ਕਹਿ ਦਿਓ, ਜਿਹੜੀ ਅੰਗਾਂ ਵਾਲੀ ਚੀਜ਼ ਹੈ ਉਹ ਨਿਰਾਵੈਵੀ ਨਹੀਂ, ਜਿਹੜੀ ਅਵੈਵਾਂ ਵਾਲੀ ਉਹ ਨਿਰਾਵੈਵ ਨਹੀਂ, ਇਹ ਦੋਵੇਂ ਨਹੀਂ ਕਹੀ ਜਾ ਸਕਦੀ। ਛੇ ਜੁਗਤੀਆਂ ਅਤੇ ਭਿੰਨ ਬ੍ਰਹਮ ਤੋਂ ਕਹਿ ਦਿਓ, ਭਿੰਨ ਨਹੀਂ ਕਹੀ ਜਾ ਸਕਦੀ, ਕਿਤੇ ਪ੍ਰਤੀਤ ਨਹੀਂ ਹੁੰਦੀ। ਅਭਿੰਨ ਕਹਿ ਦਿਓ, ਅਭੇਦ ਨਹੀਂ ਕਹੀ ਜਾ ਸਕਦੀ, ਦੋਵੇਂ ਰੂਪ ਨਹੀਂ ਕਹੀ ਜਾ ਸਕਦੀ। ਭਿੰਨ ਚੀਜ਼ ਅਭਿੰਨ ਨਹੀਂ ਕਹੀ ਜਾਂਦੀ, ਇਹ ਭਿੰਨ ਭਿੰਨ ਨਹੀਂ ਕਹੀ ਜਾ ਸਕਦੀ। ਇਹ ਜਿਹੜੀਆਂ ਨੌ ਜੁਗਤੀਆਂ ਹੈ ਵਿਦਾਂਤੀਆਂ ਨੇ ਕਹੀਆਂ, ਇਹ ਜਿਹੜੀ ਨੌ ਜੁਗਤੀਆਂ ਨਾ ਸਾਰੇ ਉਹਨੂੰ ਅਨਰਵਚਨੀ ਕਹਿੰਦੇ ਹੈ। ਅਨਰਵਚਨੀ ਜਿਹੜੀ ਨਾ ਬਣਦੀ ਉਹਨੂੰ ਬਣਾ ਦੇਣ ਵਾਲੀ, ਬਣਦੀ ਨੂੰ ਅਣਬਣ ਕਰ ਦੇਣ ਵਾਲੀ, ਐਸੀ ਜਿਹੜੀ ਮਾਇਆ ਹੈ।
ਦੁੱਖ ਸੁੱਖ ਇਹੋ ਜੀਓ ਵੱਧ ਹੈ,
ਇਹ ਜੀਵ ਦੁੱਖ ਵਿੱਚ ਦੁੱਖ ਮੰਨਦਾ, ਜੀ ਸੁੱਖ ਵਿਸ਼ੇ ਮੰਨਦਾ ਹੈ, ਜੀਵ ਪੁਣਾ ਮੰਨਦਾ, ਬੰਧਨ ਮੰਨਦਾ, ਇਹ ਮਾਇਆ ਚ ਹੀ ਹੈ, ਸਭ ਕੋਈ ਮਾਇਆ ਦਾ ਸਰੂਪ ਹੈ।
ਹਉ ਮੈਂ ਕਰਮ ਕਮਾ,
ਫਿਰ ਮਹਾਰਾ ਮਾਇਆ ਕੰਮ ਕੀ ਕਰਦੀ ਹੈ, ਮਹਾਰਾ ਕਹਿੰਦੇ ਹਉਮੈ ਦੇ ਕਰਮ ਕਮਾਉਂਦੀ ਹੈ ਇਹ, ਹਉਮੈ ਦੇ ਸਹਿਤ ਜਿਹੜਾ ਕਰਮ ਕਮਾਉਂਦਾ, ਮਾਇਕੀ ਕਰਮ ਹਨ ਇਹਦੇ।
ਬਿਨ ਸ਼ਬਦ ਹੈ ਭਰਮ ਨਾ ਚੂਕੇ,
ਸਤਿਗੁਰੂ ਸਾਹਿਬ ਤੋਂ ਬਗੈਰ ਜੀਆਂ ਦਾ ਭਰਮ ਜੜ ਚੇਤਨ ਰੂਪ ਹੋ ਕੇ ਵੀ ਚਿੰਬੜੀ ਹੋਈ ਹੈ, ਭਰਮ ਨਹੀਂ ਚੱਕਿਆ ਜਾਂਦਾ,
ਨਾ ਵਿੱਚੋਂ ਹਉਮੈ ਜਾ,
ਜੀਵ ਦੇ ਅੰਦਰੋਂ ਹਉਮੈ ਦੀ ਨਿਵਰਤੀ ਨਹੀਂ ਹੁੰਦੀ, ਜਾਂਦੀ ਨਹੀਂ, ਬਣੀ ਰਹਿੰਦੀ ਹੈ। ਹਉਮੈ ਸਾਧਨਾ ਦੀ ਲੋਮ ਸ੍ਰੀ ਆਦਿਕਾਂ ਨੂੰ ਵੀ ਲੰਮੀ ਉਮਰ ਦੀ ਹੰਗਤਾ ਬਣੀ ਰਹੀ।
ਬਿਨ ਪ੍ਰੀਤੀ ਭਗਤ ਨਾ ਹੋਵੇ,
ਤੇ ਜਿੰਨਾ ਚਿਰ ਪ੍ਰੀਤੀ ਨਹੀਂ ਹੈ ਮਹਾਰਾਜ ਦੇ ਨਾਲ, ਉਹਨਾਂ ਚਿਰ ਹੋਮੈ ਨਹੀਂ ਜਾਂਦੀ, ਜਿੰਨਾ ਚਿਰ ਪ੍ਰੀਤੀ ਨਹੀਂ ਲੱਗਦੀ ਉਹਨਾਂ ਚਿਰ ਭਗਤ ਨਹੀਂ ਹੋ ਸਕਦੀ ਪਰਮੇਸ਼ਰ ਦੀ।
ਬਿਨ ਸ਼ਬਦ ਹੈ ਥਾਏ ਨਾ ਪਾਏ,
ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਕਮਾਉਂਦਾ ਨਹੀਂ, ਉਹਨਾਂ ਚਿਰ ਥਾਂ ਲੇਖੇ ਨਹੀਂ ਪੈਂਦਾ ਏ, ਵੈਕੁੰਠ ਵਿੱਚ ਥਾਂ ਨਹੀਂ ਮਿਲਦਾ, ਸੱਚਖੰਡ ਵੀ ਥਾਂ ਨਹੀਂ ਮਿਲਦਾ, ਤੁਰਿਆ ਪਦ ਰੂਪੀ ਥਾਂ ਨਹੀਂ ਪਾ ਸਕਦਾ।
ਸ਼ਬਦ ਹਉਮੈ ਮਾਰੀਐ,
ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੁਆਰਾ ਇਹ ਹਉਮੈ ਨੂੰ ਮਾਰਨਾ ਕਰੀਏ।
ਮਾਇਆ ਕਾ ਭਰਮ ਜਾ,
ਮਾਇਆ ਭਰਮ ਕਰਕੇ ਪ੍ਰਤੀਤ ਹੋ ਰਹੀ ਹੈ। ਮਹਾ ਮਾਇਆ ਤਾਂ ਕੀ ਹੈ, ਛਾਇਆ, ਜਿਵੇਂ ਮਰਦ ਦੀ ਛਾਂ ਹੁੰਦੀ ਹੈ ਉਹ ਪ੍ਰਤਿਬਿੰਬ ਹੈ, ਉਹ ਮਾਇਆ ਦਾ ਉਸਦਾ ਉਹ ਜਲਵਾ ਪੈ ਰਿਹਾ ਹੈ, ਉਸਦਾ ਪ੍ਰਕਾਸ਼ ਇੱਕ ਛਾਂ ਦੀ ਨਹੀਂ ਆਈ ਹੈ। ਇਹ ਤਾਂ ਮਾਇਆ ਦਾ ਭਰਮ ਅੰਦਰੋਂ ਜਾਂਦਾ ਹੈ।
ਨਾਮ ਪਦਾਰਥ ਪਾਈ ਹੈ,
ਨਾਮ ਰੂਪੀ ਪਦਾਰਥ ਗੁਰੂ ਸਾਹਿਬ ਦੁਆਰਾ ਦਾਤ ਪ੍ਰਾਪਤ ਕਰੀ ਦੀ ਹੈ।
ਗੁਰਮੁਖ ਸਹਿਜ ਸੁਭਾ,
ਸ਼ਾਂਤੀ ਸੁਭਾ, ਸਹੀ ਜੇ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ।
ਬਿਨ ਗੁਰ ਗੁਣ ਨਾ ਜਾਪਨੀ,
ਸਤਿਗੁਰੂ ਸਾਹਿਬ ਤੋਂ ਬਗੈਰ ਗੁਣ ਗਿਆਨ ਆਦਿਕ ਨਹੀਂ ਜਾਣ ਸਕਦਾ। ਸਰਸੰਤੋਖ ਦਿਆ ਧਰਮ ਭਾਵੇਂ ਗੁਣ ਇਹਦੇ ਅੰਦਰ ਹੀ ਹੈ, ਇਹ ਜਾਣ ਨਹੀਂ ਸਕਦਾ। ਗੁਣ ਸਰਦਾ ਆਦਿ ਗੁਣਾਂ ਨੂੰ ਜਾਣ ਨਹੀਂ ਸਕਦਾ, ਗੁਣ ਉਪਕਾਰ ਵਾਹਿਗੁਰੂ ਦੇ ਨਹੀਂ ਜਾਣਦਾ ਇਹ, ਤੇ ਜਪ ਨਹੀਂ ਸਕਦਾ ਪਰਮੇਸ਼ਰ ਨੂੰ।
ਬਿਨ ਗੁਣ ਭਗਤ ਨਾ ਹੋ,
ਬਿਨਾ ਸਤਸੰਗ ਤੋਂ ਗੁਣ ਧਾਰਿਆਂ ਤੋਂ ਬਿਨਾ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ।
ਭਗਤ ਵਛਲ ਹਰ ਮਨ ਵਸਿਆ,
ਭਗਤੀ ਕਰਾਉਣ ਵਾਲਾ ਜੋ ਵਛਲ ਪਿਆਰਾ ਹੈ ਹਰੀ, ਜਿਨ੍ਹਾਂ ਦੇ ਮਨ ਚ ਵਸ ਗਿਆ ਹੈ।
ਸਹਿਜ ਮਿਲਿਆ ਪ੍ਰਭ ਸੋ,
ਉਹਨਾਂ ਨੂੰ ਸੋ ਪ੍ਰਭੂ ਤਤ ਪਦ ਲਖ ਸੁਖੇ ਸਿੱਧੀ ਮਿਲ ਗਿਆ ਹੈ, ਪ੍ਰਾਪਤ ਹੋ ਗਿਆ ਹੈ।
ਨਾਨਕ ਸ਼ਬਦ ਦੇ ਹਰ ਸਾਲ ਆਹੀ ਹੈ,
ਗੁਰੂ ਸਾਹਿਬ ਜੀ ਕਹਿੰਦੇ ਗੁਰਾਂ ਦੇ ਸ਼ਬਦ ਦੁਆਰਾ ਪਰਮੇਸ਼ਵਰ ਦੀ ਸਿਫਤ ਕਰੀਏ ਭਾਈ।
ਕਰਮ ਪ੍ਰਾਪਤ ਹੋ,
ਸ਼ਬਦ ਗੁਰੂ ਸਾਹਿਬ ਦੀ ਕਿਰਪਾ ਹੋਵੇ, ਨਿਸਕਾਮ ਕਰਮ ਕੀਤੇ ਹੋਣ ਤਾਂ ਗੁਰੂ ਸਾਹਿਬ ਮਿਲਦੇ ਹੈ, ਗੁਰੂ ਸਾਹਿਬ ਦੀ ਕਿਰਪਾ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ।